कर रहे हैं काम नाम भी वर्ष रखना वाली वादा हो गया कि नाम भी बरकत नाल परमेश्वर का मिलाप है। नाम की बरकत नाल ही बंड खान अटोटता है। सतगुरु गरीब नवाज जी ने पिछले युगों का भी सेवन का भी विचार दिता है। सतयुग सत और किसा जुगी द्वापर पूजा चार तीनों लोग सुनो जड़ा कल केवल नाम आधार युगान के सारे वक्रे वक्रे सन और जिस तरह के जुड़िया तो सामू कुछ तरह का उपदेश महापुरखों ने उन्होंने कल्याण वास्ते दिता सी। कलयुगी जीवन की कल्याण वास्ते कलयुग जी ने यह नाम जपन का जो साधन है ये बख्शिश किया है। तो नाम हर वस्तु का भी कोई ना कोई है, व्यक्ति वक्त भी कोई ना कोई नाम रख्या है। नाम जरा किसी वस्तु के लैन देन किसी व्यवहार एक दूसरे बुला के नेड़े या दूर भेजने हार चलाने एक दूसरे के नाम का वस्तु का प्रयोग चल रहा है। नाम नाम जिति का भी बात चुका है। फलाने ने बड़ा नाम कटिया, बड़ी ख्याति बड़ा जस कटिया, इस शब्द भी वर्त्या जाता। नाम परमेश्वर गुरु वालों मिलया हुआ जो गुरुमंत्र है पूरे वास्ते भी प्रयोग वर्त्या गया। कई जगह नाम पर हुक्म भी वर्त्या गया, जुड़े जुड़े ढंग नाम की वर्तन जी है वो देखने आती है। इतने प्रसिद्ध जो परमेश्वर का नाम है मूल मंत्र की व्याख्या से ऐसा ही है जो एक ओंकार है। फिर वो सिद्धा ने प्रश्न किया सतनाम क्यों कहा, गुरु महाराज कह लगे सतनाम काम कहा। गुरु का जरा नाम है वो तीन काल सत है, कहते थे इतना ही रहन देते हैं। फिर सरता पुरख क्यों कहा, कहते वो जरा पुरख परमात्मा वो सारियों को करने वाला करके उन्हें सरकार करा। कहते फिर इन्ना ही बड़ा उसने तुम उसू निर्भव निर्वैर भी कहा। किस तरह घटे का करता समझा रहा कि दूजे चिकल आदि जो भांडे उन्हों का करता कोई समझार हो सकता, हर वक्त पूरा कोई करता है। पुरख थान लाया कि वो सारे देशे अंदेसे सारे संसार का ही करता है, करके उन्होंने करता पुरख गया पापा को भी रक्षा करने वाला उन्होंने रोटी आदि द्वारा प्रवेश कर करके पॉलिश करने वाला इस करके उन्होंने पुरख भी किया। तो कुड़िया का सौ करने वाला भी है, पुरख भी बहुत है जो उस पुरख की विशेषता है। और फिर निर्भव निर्वैर हूं निर्भव कहते हरनाथ साहब भी बड़े हुए हैं पर वो निर्वैर नहीं सन, करता ਸਭ ਕੁਝ ਕਿਹਾ, ਨਿਰਭਉ ਵੀ ਹੈ ਤੇ ਨਿਰਵੈਰ ਵੀ ਹੈ। ਅਰਦਾਸ ਕਰ ਜਿਹੜੇ ਉਹਨਾਂ ਦੀ ਵੈਰ ਭਾਵਨਾ ਕੀ ਰਾਵਣਾ ਕਰਕੇ ਨਿਰਵੈਰ ਕਿਹਾ, ਨਿਰਭਉ ਵੀ ਹੈ ਅਰਦਾਸ ਵੈਰ ਤੋਂ ਵੈਰ ਸ਼ੁਰੂ ਹੈ। ਉਹਨਾਂ ਦੀ ਭਾਵ ਦੀ ਕਾਲ ਦੇ ਗੱਲ ਕਰਕੇ ਅਲੰਬਰ ਕਰਦੇ ਜਾਏ ਹਨ। ਫਿਰ ਮਹਾਰਾਜ ਨੂੰ ਅਕਾਲ ਮੂਰਤ ਕਹਿ ਦਿੱਤਾ, ਕਹਿੰਦੇ ਬਾਕੀ ਸਾਰਿਆਂ ਦਾ ਮੂਰਤ ਸਰੂਪ ਜਿਹੜਾ ਕਾਲ ਦੇ ਵਿੱਚ ਹੈ, ਕਾਲ ਦੁਆਰਾ ਜਨਮਿਆ, ਕਾਲ ਦੁਆਰਾ ਗਹਿਰਿਆ ਅਤੇ ਕਾਲ ਦੁਆਰਾ ਆਤਮਾ ਹੈ। ਜਦੋਂ ਜਨਮ ਹੁੰਦਾ ਉਹਨੂੰ ਕਾਲ ਸਮਾਂ, ਜਦੋਂ ਸੰਸਾਰ ਤੇ ਰਹਿੰਦਾ ਉਹੀ ਕਾਲ ਸਮਾਂ ਹੈ, ਜਦੋਂ ਸੰਸਾਰ ਤੇ ਜਾਂਦਾ ਮੁਸਲਮ ਹੁੰਦੀ ਹੈ ਉਹੀ ਕੋਈ ਸਮਾਂ ਹੈ। ਇਹਨਾਂ ਕਾਲਾਂ ਵਿੱਚ ਹੀ ਵਰਤ ਰਿਹਾ ਹੈ, ਪਰ ਉਹ ਜਿਹੜਾ ਪਰਮਾਤਮਾ ਨੂੰ ਕਾਲ ਤੋਂ ਰਹਿ ਕੇ ਅਕਾਲ ਹੈ, ਅਨਕਾਲ ਸਰੂਪਾ ਕਾਲ ਤੋਂ ਰਹਿੰਦਾ, ਉਹਦਾ ਜਿਹੜਾ ਸਰੂਪ ਹੈ ਕਾਲ ਕਲਪਨਾ ਵੀ ਬਣ ਜਾਏ, ਉੱਥੇ ਕਾਲ ਦੀ ਕਲਪਨਾ ਹੀ ਹੈ। ਕਾਲਮ ਤੋਂ ਕਾਲ ਮਾਂ, ਕਾਲਮ ਤੋਂ ਕਾਲ ਹੈ, ਕਾਲਾਂ ਦਾ ਵੀ ਕਾਲ ਹੀ ਮਾਂ ਕਾਲ ਕਹਿੰਦੇ, ਉਹਦਾ ਵੀ ਉਹ ਕਾਲ ਕਰਦਾ ਪੂਰੇ ਉਹੀ ਕਾਲ ਪਾਏ ਬ੍ਰਹਮ ਭਗਤ ਹਾਰ ਕਾਲ ਪਾਏ ਸਿੰਧੂ ਅਪਰਾ ਕਾਲ ਪਾਏ ਸਰਜਨ ਪ੍ਰਕਾਸ਼ ਸਾਧ ਸਦਰ ਕਾਲ ਕਰਦੀਆ ਸਮਾਤਾ ਜਲ ਥਾਂ ਕਾਲ ਥਾਂ ਗਗਨ ਕੇ ਗੌਂਸ ਥਾਂ ਕਾਲ ਕੇ ਬਣਾਏ ਸਦੇ ਕਾਲ ਹੀ ਜਵਾਏਂਗੇ ਸਾਰੇ ਕਾਲ ਜਿਹੜੇ ਹੈ। ਇਸ ਕਰਕੇ ਉਹ ਅਕਾਲ ਹੈ, ਕਾਲ ਵਿੱਚ ਨਹੀਂ ਆਉਂਦਾ, ਸੂਰਤ ਉਹਦਾ ਜਿਹੜਾ ਸਰੂਪ ਹੈ ਅਕਾਲ ਤੋਂ ਰਹਿ ਗਿਆ। ਫਿਰ ਮਹਾਰਾਜ ਤੁਸੀਂ ਇੰਨਾ ਹੀ ਕਹਿਣ ਤੇ ਬੜਾ ਹੋ ਗਿਆ ਸੀ, ਜੁਨੀ ਕਿਉਂ ਕਹਿ ਦਿੱਤਾ, ਕਹਿੰਦੇ ਬਾਕੀ ਜਿੰਨੇ ਆ ਉਹ ਸਾਰੇ ਜੁਨੀਆਂ ਵਿੱਚ ਆਉਂਦੇ ਆ, ਰਾਤੀ ਰਾਤੀ ਉਹਨਾਂ ਨੇ ਸਾਰਾ ਚੱਕਰ ਚੱਲ ਰਿਹਾ ਹੈ। ਇੱਕੀ ਲੱਖ ਆਂਡਿਆਂ ਚੋਂ ਪੈਦਾ ਹੋਣ ਵਾਲੀ ਸ੍ਰਿਸ਼ਟੀ ਹੈ ਤੇ ਇੱਕੀ ਲੱਖ ਫੇਰ ਵਿੱਚੋਂ ਆ, ਇੱਕੀ ਲੱਖ ਜੋ ਪਸੀਨੇ ਤੋਂ ਆ, ਇੱਕੀ ਲੱਖ ਜਿਹੜੀ ਆਪਣਾ ਰਾਵਤ ਧਰਤੀ ਤੋਂ ਪੈਦਾ ਹੁੰਦੀ ਹੈ, ਔਰ ਇਸੇ ਸਰਕਾਰ ਫਿਰ ਕਹਿੰਦੇ ਉਹ ਯੋਨੀ ਯੋਨੀਆਂ ਤੋਂ ਰਹਿ ਸੋਮੁਖ ਜਲੋ ਜੋ ਹੈ ਠਾਕੁਰ, ਲੋਕਾਂ ਕਹਿੰਦੇ ਇਸ ਤਰ੍ਹਾਂ ਹੋ ਗਿਆ ਜਿਹੜਾ ਠਾਕੁਰ ਨੂੰ ਯੋਨੀ ਕਹਿੰਦਾ ਉਹ ਯੋਨੀਆਂ ਥੋੜ੍ਹੀ ਆਉਂਦਾ, ਤਾਂ ਯੋਨੀ ਯੋਨੀਆਂ ਤੋਂ ਰਹਿ। ਫਿਰ ਮਹਾਰਾਜ ਜਿਹੜਾ ਇਹਨਾਂ ਲੱਛਣਾਂ ਦਾ ਵਾਹਿਗੁਰੂ ਪਰਮੇਸ਼ਰ ਜਾਂ ਅਕਾਲ ਪੁਰਖ ਕਹਿੰਦੇ ਹਾਂ, ਸਤਿ ਸਰਕਾਰ ਕਹਿੰਦੇ ਹਾਂ, ਪੂਰੇ ਸਰੂਪ ਬਾਰੇ ਕੁਝ ਹੋਰ ਵੀ ਚਾਰ ਕਿਸਤਾਂ ਕਰੋ, ਕਹਿੰਦੇ ਸਾਹਿਬ ਭੰਗ ਉਹ ਆਪਣੇ ਆਪ ਹੀ ਪ੍ਰਕਾਸ਼ ਰੂਪ, ਬਾਕੀ ਪਰਤੇ ਪ੍ਰਕਾਸ਼ ਹੈ, ਉਹ ਪ੍ਰਕਾਸ਼ ਹੈ, ਸੂਰਜ ਹੈ, ਚੰਦਰਮਾ ਹੈ, ਤਾਰੇ ਹਨ, ਬਿਜਲੀ ਹੈ, ਸਾਡੀ ਬੁੱਧੀ ਹੈ, ਆਗੇ ਹੈ ਕਿਹੜੇ ਵੀ ਕਈਆਂ ਨੇ ਜਣਾਵੇ ਨੂੰ ਵੀ ਕਾਸ਼ ਦੀ ਅੰਤ ਮੰਨਿਆ, ਇਹ ਛੇ ਪ੍ਰਕਾਰ ਦੇ ਜਿਹੜੇ ਪ੍ਰਕਾਸ਼ ਹੈ, ਪਰਤੇ ਪ੍ਰਕਾਸ਼ ਹੈ, ਪਰਤੇ ਪ੍ਰਕਾਸ਼ ਦਾ ਜਿਹੜਾ ਦੂਏ ਦੇ ਆਸਰੇ ਨਾਲ ਪ੍ਰਕਾਸ਼ ਹੋ, ਅਤੇ ਜਿਹੜਾ ਪਰਮੇਸ਼ਰ ਹੈ ਉਹ ਕਿਸੇ ਦੇ ਆਸਰੇ ਪ੍ਰਕਾਸ਼ ਹੋ, ਉਹ ਸਵੈਮ ਆਪਣੇ ਪ੍ਰਕਾਸ਼ ਤੋਂ ਪ੍ਰਕਾਸ਼ ਹੈ, ਦੂਸਰੇ ਦੇ ਪ੍ਰਕਾਸ਼ ਤੋਂ ਲੈ ਕੇ ਪ੍ਰਕਾਸ਼ ਨਹੀਂ ਦੇ ਰਿਹਾ, ਉਹ ਆਪੇ ਪ੍ਰਕਾਸ਼ ਰੂਪ ਹੈ। ਕਰਕੇ ਕਹਿੰਦੇ ਉਹਨੂੰ ਹੈ ਭੰਗ ਸਵੈ ਵੰਭੂ, ਐਸਾ ਵੀ ਵੇਦ ਕਿਹਾ, ਉਹਦੇ ਸਿੱਧੇ ਪ੍ਰਕਾਸ਼ ਰੂਪ ਹੈ, ਪ੍ਰਕਾਸ਼ ਬਣਾਇਆ ਥੋੜ੍ਹੀ ਬਣਿਆ, ਉਹ ਹੈ ਹੀ ਪ੍ਰਕਾਸ਼ ਰੂਪ, ਉਹਦੇ ਚੰਦਕਾਰ ਹੈ ਹੀ। ਔਰ ਫਿਰ ਜਿਵੇਂ ਰਮਾ ਕੇ ਸਮਰਥ ਕੇ ਗੁੱਟ ਹੈ, ਨਾ ਬਾਦ ਹੈ, ਨਾ ਕਾਡ ਹੈ, ਨਾ ਕਾਡ ਬਾਦ ਗੁੱਟ ਹੈ, ਵੇਦ ਵਿੱਚ ਵੀ ਐਸਾ ਲਿਖਿਆ, ਸੱਤੇ ਭਾਸ਼ਾ ਕਰਨ ਪ੍ਰਭਾਵੀ ਉਲਟੀ ਕੇ ਪ੍ਰਕਾਸ਼ ਕਰਕੇ ਸਾਰਿਆਂ ਨੇ ਪ੍ਰਕਾਸ਼ ਹੋ ਰਹਾ ਹੈ। ਗੁਰੂ ਗੁਰਬਾਣੀ ਵੀ ਕਹਿ ਰਹੀ ਸਹਿ ਚਾਨਣ ਸਭ ਮੈਂ ਚਾਨਣ ਤੇਰੇ ਪ੍ਰਕਾਸ਼ ਨਾਲ ਹੀ ਸਾਰਿਆਂ ਦੇ ਵੀ ਚਾਨਣ ਹੋ ਰਿਹਾ ਬਲ ਹੈ ਕਿਉਂ ਹੈ ਪ੍ਰਕਾਸ਼ ਦੇਖਣ ਦਾ ਇੱਕ ਮਾਧਿਅਮ ਸਾਧਨ ਹੈ ਕਿਉਂ ਤੇ ਬਲ ਪ੍ਰਕਾਸ਼ ਨੇ ਪ੍ਰਕਾਸ਼ ਬਿਜਲੀ ਗੱਡੀ ਵੱਲੋਂ ਸਰੀਰ ਹੈ ਇਹ ਪ੍ਰਕਾਸ਼ ਦਾ ਪ੍ਰਗਟਾਓ ਕਰਨ ਦੇ ਇੱਕ ਮਾਧਿਅਮ ਹੈ ਤੇ ਪ੍ਰਕਾਸ਼ ਨੂੰ ਵਾਹਿਗੁਰੂ ਪਰਮੇਸ਼ਰ ਆਪਦੇ ਬਾਕੀ ਜਿੰਨੇ ਵੀ ਹੈ ਸਈਆਂ ਦੇਵਤਿਆਂ ਨੂੰ ਦਿਵ ਕਿਹਾ ਜੋ ਪ੍ਰਕਾਸ਼ ਰੂਪ ਹੈ ਉਹਨਾਂ ਦੇ ਪੁੰਨ ਵਧੇਰੇ ਹੋਣ ਕਰਕੇ ਸਾਡੇ ਨਾਲੋਂ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਪ੍ਰਕਾਸ਼ ਨੂੰ ਦਿਵ ਕਹਿ ਦਿੱਤਾ ਅਸਲੀ ਦਿਵ ਤੇ ਪਰਮਾਤਮਾ ਹੈ ਜਿਹੜੇ ਵੱਲੋਂ ਉਹ ਦੇ ਪਿਆ ਤੁਸੀਂ ਬਾਣੀ ਵੀ ਦੇ ਪਿਆ ਉਹਦਾ ਗਿਆਨ ਵੀ ਦੇ ਪਿਆ ਉਹਦਾ ਧਿਆਨ ਵੀ ਦੇ ਪਿਆ ਉਹਦੀ ਆਸਤੀ ਵੀ ਦੇ ਪਿਆ ਪ੍ਰਕਾਸ਼ ਨੂੰ ਕਿਹਾ ਕਿ ਉਹਨੇ ਤੁਸੀਂ ਕੋਈ ਸਰੂਪ ਲੱਛਣ ਦੱਸੇ ਹੈ ਧਰਤੀ ਲੱਛਣ ਜਿਹੜੇ ਹੈ ਉਹ ਵੀ ਕਿਰਪਾ ਕਰ ਲਿਓ ਜਿਸ ਤਰ੍ਹਾਂ ਮੈਂ ਪੁੱਛਿਆ ਬੁਲਾਣੇ ਦਾ ਮਕਾਨ ਕਿਹੜਾ ਕਹਿੰਦੇ ਉਹ ਮਕਾਨ ਹੈ ਉਹ ਅਟਾਰੀ ਉੱਤੇ ਜਿੱਥੇ ਕਾਂ ਬੈਠਾ ਹੋਇਆ ਉਹ ਬੁਲਾਣੇ ਦਾ ਮਕਾਨ ਹੈ ਉਹ ਸਿਹਤ ਕਰਕੇ ਚਲੇ ਗਿਆ ਤੇ ਕਾਂ ਉੜ ਗਿਆ ਸਿਹਤ ਦੱਸ ਗਿਆ ਕਿ ਉਹਦਾ ਘਰ ਇਹ ਸਾਖੀ ਲੱਛਣ ਆ ਤੇ ਸਰੂਪ ਲੱਛਣ ਆ ਕਿ ਉਹ ਇੱਥੇ ਹੈ ਉਹ ਪ੍ਰਕਾਸ਼ ਰੂਪ ਹੈ ਉਹ ਕਿਆ ਸਾਲਵਾਦ ਰੂਪ ਹੈ ਉਹ ਸਾਰਿਆਂ ਨੂੰ ਕਰਨੇ ਵਾਲਾ ਪਾਪਾਂ ਦੇ ਸਾਨੂੰ ਰੱਖਿਆ ਕਰਨ ਵਾਲਾ ਅਕਾਲ ਰੂਪ ਹੈ ਭਵਨ ਰਵੈਰ ਹੈ ਸਵੈਨ ਪ੍ਰਕਾਸ਼ ਰੂਪ ਹੈ ਦਾ ਸਰੂਪ ਲੱਛਣ ਹੈ ਤੇ ਜਿਹੜਾ ਇਹਦੀ ਪ੍ਰਾਪਤੀ ਹੈ ਉਹ ਕਿਵੇਂ ਹੁੰਦੀ ਹੈ ਪ੍ਰਕਾਸ਼ ਰੂਪ ਨੂੰ ਕਿਵੇਂ ਪਾਇਆ ਜਾਏ ਹੁੰਦੇ ਜੀਵ ਦੇ ਅੰਦਰ ਅਗਿਆਨਤਾ ਦਾ ਅੰਧੇਰਾ ਬਹੁਤ ਅੰਧੇਰਾ ਇੰਨਾ ਆ ਕਿ ਹਨੇਰੇ ਕਈ ਵਾਰੀ ਜਿਹੜੇ ਵਸਤੂ ਵੀ ਨਜ਼ਰ ਨਹੀਂ ਆਉਂਦੀ ਹਨੇਰਾ ਰੂਪ ਕਰਨ ਵਾਸਤੇ ਹੁੰਦਾ ਜਾਂ ਵਸਤੂ ਦੇ ਜਿਹੜੇ ਜਾਂ ਜੀਵ ਵਸਤੀ ਦਾ ਬਿਜਲੀ ਆਦਿ ਪ੍ਰਕਾਰ ਦਾ ਸਾਧਨ ਬਣੇ ਇਹਨਾਂ ਮੇਰੀ ਕਈ ਵਸਤੂ ਸੌਖਾ ਨਜ਼ਰ ਆਉਂਦੀ ਹੈ ਤੇ ਜਿਹੜਾ ਹੁਣ ਹਿਰਦੇ ਦਾ ਹਨੇਰਾ ਅਗਿਆਨਤਾ ਦਾ ਬਿਜਲੀ ਸੂਰਜ ਚੰਦਰਮਾ ਤਾਰੇ ਜੀਵਾਦ ਜਾਂ ਇਹ ਦੋਨੋਂ ਹਨੇਰੇ ਨੂੰ ਦੂਰ ਕਰਨ ਦੇ ਵਿੱਚ ਕੋਈ ਮਦਦਗਾਰ ਨਹੀਂ ਕਰਕੇ ਵੱਲੋਂ ਉਹ ਫਿਰ ਕਿਹੜਾ ਪ੍ਰਕਾਸ਼ ਹੈ ਜਿਸ ਦੁਆਰਾ ਹਿਰਦੇ ਦਾ ਅਗਿਆਨਤਾ ਵਿੱਚ ਜੋ ਹਨੇਰਾ ਹੈ ਦੂਰ ਹੋ ਸਕੇ ਕਿਉਂਕਿ ਮਹਾਰਾਜ ਦੱਸਿਆ ਅੰਧਕਾਰ ਸੁੱਖ ਕਦੋਂ ਨਾ ਹੋਏ ਹੈ ਰਾਜਾ ਕਦੋਂ ਮਿਲੋ ਅੰਧਕਾਰ ਦੇ ਚਾਹੇ ਰਾਜਾ ਚਾਹੇ ਸੰਗਾਲ ਹੈ ਉਹ ਕਦੀ ਸੁੱਖ ਨਾ ਬਰਾਜ ਨਹੀਂ ਸਕਦੇ ਅਗਿਆਨਤਾ ਵਿੱਚ ਰਾਜਾ ਵੀ ਸੁੱਖ ਖਾਂਦਾ ਤੇ ਪ੍ਰਜਾ ਵੀ ਸੁੱਖ ਖਾਂਦੀ ਹੈ ਤੇ ਜੇ ਗਿਆਨ ਅਵਸਥਾ ਮਿਲ ਜਾਏ ਪ੍ਰਜਾ ਵੀ ਸੁੱਖ ਲੈਂਦੀ ਹੈ ਤੇ ਰਾਜਾ ਵੀ ਸੁੱਖ ਲੈ ਸਕਦਾ ਕਿਉਂਕਿ ਜਿਹੜਾ ਹਨੇਰਾ ਚਾਹੇ ਬਾਹਰ ਦਾ ਚਾਹੇ ਅੰਦਰ ਦਾ ਉਹ ਕੰਗਾਲ ਤੇ ਰਾਜੇ ਦੋਹਾਂ ਵਾਸਤੇ ਇੱਕੋ ਜਿਹਾ ਹੀ ਦੁਖਦਾਈ ਹੈ ਬਾਹਰ ਦਾ ਹਨੇਰਾ ਦੂਰ ਕਰਨ ਵਾਸਤੇ ਵਿਗਿਆਨ ਨੇ ਬਿਜਲੀ ਆਦਿਕ ਦੇ ਬੜੇ ਸਾਧਨ ਪੈਦਾ ਕੀਤੇ ਹੈ ਪਰ ਹਿਰਦੇ ਦਾ ਹਨੇਰਾ ਦੂਰ ਕਰਨ ਵਾਸਤੇ ਦੁਨੀਆਂ ਦਾ ਵਿਗਿਆਨ ਹਾਲੇ ਤੱਕ ਕੋਈ ਸਾਧਨ ਪੈਦਾ ਨਹੀਂ ਕਰ ਸਕਦਾ ਹਿਰਦੇ ਦਾ ਗਿਆਨ ਤਾਂ ਕਿ ਹਨੇਰਾ ਦੂਰ ਕਰਨ ਵਾਸਤੇ ਸਾਡੇ ਰਿਸ਼ੀ ਨੇ ਮਹਾਤਮਾ ਸ੍ਰੀ ਪੁਰੰਬਰ ਅਵਤਾਰ ਮਹਾਂਪੁਰਖ ਗੁਰੂ ਮਹਾਰਾਜ ਨੇ ਸਾਡੀ ਸਹਾਇਤਾ ਕੀਤੀ ਜਿੰਨਾ ਜਿੰਨਾ ਪਹਿਲੇ ਹੋਏ ਮਹਾਂਪੁਰਖਾਂ ਦੀ ਸਮਰੱਥਾ ਸੀ ਉਤਨਾ ਉਤਨਾ ਵਿਗਿਆਨ ਵੇਦਾਂ ਸ਼ਾਸਤਰਾਂ ਦੇ ਦਿੱਤਾ ਪਰ ਕਲਯੁਗ ਦੇ ਅੰਦਰ ਇਸ ਅੰਧਕਾਰ ਦੀ ਨਿਵਰਤੀ ਵਾਸਤੇ ਸੰਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦਸ ਜਾਣੀਆਂ ਧਾਰ ਕੇ ਆਪ ਵੀ ਅਤੇ ਇਸ ਘਰ ਤੋਂ ਮਰੋ ਸਾਹਿਬ ਬੜੇ ਬੜੀਆਂ ਸ਼ਖੀਤਾਂ ਜਿਹੜੇ ਮਹਾਤਮਾ ਜਨ ਸਨ ਉਹਨਾਂ ਨੇ ਵੀ ਪ੍ਰਜਾ ਦਾ ਗਿਆਨ ਦਾ ਨਿਗਾ ਦੂਰ ਕਰਨ ਵਾਸਤੇ ਇਹ ਗਿਆਨ ਦੀ ਮਿਸਾਲ ਜੋ ਗੁਰੂ ਨਾਨਕ ਨੇ ਜਗਾਈ ਇਸ ਨੂੰ ਬਲਦੀ ਰੱਖਣ ਵਾਸਤੇ ਉਦਮਸ਼ੀਲ ਹੁੰਦੇ ਰਹੇ। ਇਸ ਵਾਸਤੇ ਮਹਾਰਾਜ ਨੇ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮੈਂ ਪਾਪਾਂ ਕਰ ਤੇ ਜਦੋਂ ਹੁਣ ਦੀਵਾ ਬਲਦਾ ਅੰਧੇਰਾ ਚਲੇ ਜਾਂਦਾ ਤੇ ਜਦੋਂ ਧਰਮ ਗ੍ਰੰਥਾਂ ਦਾ ਪਾਠ ਕੀਤਾ ਜਾਏ ਤੇ ਬੁੱਧੀ ਦੇ ਜਿਹੜੇ ਪਾਪ ਆ ਉਹ ਨਾਸ ਹੋ ਜਾਂਦੇ। ਜਦੋਂ ਪਾਪ ਨਾਸ ਹੁੰਦੇ ਆ ਤੇ ਹਿਰਦਾ ਸ਼ੁੱਧ ਹੋ ਜਾਂਦਾ। ਸ਼ੁੱਧ ਹਿਰਦੇ ਦੇ ਵਿੱਚ ਜਦੋਂ ਨਾਮ ਦਾ ਬੀਜ ਬੀਜਿਆ ਜਾਵੇ ਤੇ ਫਿਰ ਉਹ ਜਿਹੜੀ ਸਾਡੀ ਸਾਖੀ ਚੇਤਨਾ ਆਤਮਾ ਤੇ ਪ੍ਰਕਾਸ਼ ਰੂਪ ਹੈ ਉਹ ਸਾਖਾਤ ਹੋ ਜਾਂਦੀ ਹੈ ਤੇ ਜਦੋਂ ਆਤਮਾ ਸਾਖਾਤ ਹੋ ਗਈ ਪ੍ਰਕਾਸ਼ ਹੋ ਗਈ ਫਿਰ ਅੰਧਕਾਰ ਨਾਮ ਦੀ ਕੋਈ ਚੀਜ਼ ਰਹਿ ਰਹੀ ਨਹੀਂ ਜਾਂਦੀ ਤੇ ਆਤਮਾ ਦੇ ਉੱਤੇ ਬਹੁਤ ਸਾਰੇ ਅਵਾਰਣ ਆ ਚੁੱਕੇ ਹੈ। ਆਤਮਾ ਪ੍ਰਕਾਸ਼ ਰੂਪ ਹੈ ਇਹਨਾਂ ਵਰਣਾਂ ਦਾ ਵੀ ਉੱਤੇ ਕੋਈ ਵੇਖ ਮਾਤਰ ਵੀ ਅਸਰ ਨਹੀਂ ਨਾ ਕਿਸੇ ਵਕਾਰ ਦਾ ਨਾ ਕਿਸੇ ਦੋਸ਼ ਦਾ ਨਾ ਕਿਸੇ ਪਾਪ ਦਾ। ਆਤਮਾ ਇਹਨਾਂ ਤੋਂ ਸਦਾ ਹੀ ਮੁਕਤ ਹੈ ਪਰ ਵਰਣ ਹੋਣ ਕਰਕੇ ਸਾਨੂੰ ਨਜ਼ਰ ਨਹੀਂ ਆਉਂਦੀ ਅਸੀਂ ਅੰਧਕਾਰ ਠੋਕਰਾਂ ਖਾਂਦੇ ਹਾਂ ਇਹਦੇ ਉੱਤੇ ਮਲ ਉੱਤੇ ਅਵਰਣ ਦੇ ਪੜਦੇ ਹਨ ਔਰ ਅੰਨ ਮੈਂ ਕੋਸ਼ ਮਨੋ ਮੈਂ ਪ੍ਰਾਣ ਮੈਂ ਅਤੇ ਵਿਗਿਆਨ ਮੈਂ ਤੇ ਆਨੰਦ ਮੈਂ ਇਹਨਾਂ ਕੋਸ਼ਾਂ ਦੇ ਵੀ ਪੜਦੇ ਹੈ। ਕੋਸ਼ ਨਾਮ ਗਿਆਨ ਦਾ ਵੀ ਹੈ ਕੋਸ਼ ਨਾਮ ਵਿਗਿਆਨਕ ਦਾ ਵੀ ਹੈ ਜਿਵੇਂ ਗਿਆਨ ਨੇ ਕਿਰਪਾਨ ਨੂੰ ਢੱਕਿਆ ਹੁੰਦਾ ਤੇ ਜਿਹੜੇ ਖਜ਼ਾਨੇ ਨੇ ਮਾਇਆ ਨੂੰ ਢੱਕਿਆ ਹੁੰਦਾ ਜਿਵੇਂ ਗੁਰ ਮਾਇਆ ਦੇ ਵੀ ਚਲੇ ਜਾਂਦੀ ਹੈ ਉਹ ਗੁਰ ਦੇ ਪੜਦੇ ਅੰਦਰ ਹੋ ਗਏ। ਇਸ ਤਰ੍ਹਾਂ ਦੇ ਪੰਜ ਕੋਸ਼ ਹੈ ਜਿਹਨਾਂ ਨੇ ਆਤਮਾ ਨੂੰ ਅਵਿਰਤ ਕੀਤਾ ਹੋਇਆ ਕੱਟਿਆ ਹੋਇਆ ਔਰ ਇਸੇ ਪ੍ਰਕਾਰ ਸਤੋ ਰਜੋ ਤਮੋ ਦੇ ਪੜਵੇ ਹੈ ਫਿਰ ਮਾਇਆ ਵਿਦਿਆ ਦਾ ਦੇਸ਼ ਹੈ। ਇਸ ਤੋਂ ਅੱਗੇ ਅਵਿਅਕਤ ਜਿਹੜਾ ਚੇਤਨ ਹੈ ਸਤਿ ਦਾ ਆਨੰਦ ਸਰੂਪ ਸਾਰਿਆਂ ਦਾ ਸਾਖੀ ਉਹ ਪਰਮਾਤਮਾ ਹੈ। ਉਸ ਤੱਕ ਪਹੁੰਚਣ ਦਾ ਯਤਨ ਨਹੀਂ ਕਰਦੇ ਸਾਡੇ ਜਿੰਨੇ ਯਤਨ ਹੈ ਉਹ ਮਾਇਆ ਪਦਾਰਥਾਂ ਦੇ ਜਾਂ ਉੱਚੀ ਪਦਵੀ ਲੈਣ ਦੇ ਜਾਂ ਦੂਏ ਨੂੰ ਬੀਜਾ ਲਗਾਉਣ ਦੇ ਯਤਨ ਜਾਂ ਕਿਸੇ ਨੂੰ ਉੱਚਾ ਰੱਖਣ ਦੇ ਯਤਨਾਂ 'ਚ ਲੱਗੇ ਹੋਏ ਪਰਮਾਤਮਾ ਦੀ ਪ੍ਰਾਪਤੀ ਦਾ ਯਤਨ ਕੋਈ ਕਰਦਾ ਨਹੀਂ। ਜਿਹਦੇ ਵਾਸਤੇ ਪਹਿਲਾਂ ਜਗਿਆਸਾ ਪੈਦਾ ਕਰਨੀ ਪਏਗੀ ਇੱਛਾ ਪੈਦਾ ਕਰਨੀ ਪਏਗੀ ਉਹ ਗੁਣ ਹੋਣੇ ਜ਼ਰੂਰੀ ਹੈ ਜਿਹਨਾਂ ਦੁਆਰਾ ਵਿਦਿਆਰਥੀ ਦੇ ਵਿੱਚ ਲੱਛਣ ਪੈਦਾ ਹੋ ਜਾਣ ਜਿਹਦੇ ਨਾਲ ਬ੍ਰਹਮ ਦੀ ਪ੍ਰਾਪਤੀ ਦਾ ਮਾਰਗ ਤੈਅ ਕਰ ਸਕੇ। ਉਸ ਵਾਸਤੇ ਤਾਂ ਨਾ ਸਟੇਜਾਂ ਦੇ ਗਿਆਨ ਦਿੱਤਾ ਜਾਂਦਾ ਅਤੇ ਨਾ ਉਸ ਗਿਆਨ ਨੂੰ ਸਮਝਣ ਪ੍ਰਾਪਤ ਕਰਨ ਵਾਸਤੇ ਜਿਹਨੂੰ ਵੇਦ ਕੱਢਦੇ ਹੋ ਨਦੀ ਚੋਲੋ ਦੁਨਿਆਵੀ ਵਿਦਿਆ ਵਾਸਤੇ ਅਸੀਂ ਬਹੁਤ ਬਹੁਤ ਸਮਾਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਟੀਚਰਾਂ ਸਾਧਾਂ ਅਤੇ ਪ੍ਰੋਫੈਸਰਾਂ ਪ੍ਰਿੰਸੀਪਲਾਂ ਨੂੰ ਕੋਲ ਲਾਉਂਦੇ ਅਧਿਆਤਮ ਬਾਅਦ ਬੜਾ ਜਟਿਲ ਮਹਿੰਗਾ ਅਤੇ ਸੂਖਮ ਵਿਸ਼ਾ ਹੈ ਇਹਦੇ ਵਾਸਤੇ ਅਸੀਂ ਕਿਸੇ ਦੀ ਸੰਗਤ ਕਰਨੀ ਪਸੰਦ ਹੀ ਨਹੀਂ ਕਰਦੇ। ਜੇ ਕਿਸੇ ਕੋਲ ਹੈ ਅਸੀਂ ਛੋਟੇ ਬਣ ਜਾਵਾਂਗੇ ਪਰ ਜਦੋਂ ਕਿਸੇ ਤੋਂ ਲੈਣਾ ਛੋਟੇ ਬਣਨਾ ਹੀ ਪੈਂਦਾ। ਕਿਸੇ ਦੇ ਵਿਦਿਆਰਥੀ ਬਣ ਕੇ ਕੁਝ ਮਿਲਦਾ ਹੁੰਦਾ ਸਾਧ ਵਾਸਤੇ ਕਦੀ ਕੋਈ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ ਔਰ ਟੀਚਰ ਦੇ ਸਾਹਮਣੇ ਬੈਠੇ ਕੇ ਬਿਨਾਂ ਕੋਈ ਵਿਦਿਆ ਪ੍ਰਾਪਤ ਵੀ ਨਹੀਂ ਹੋ ਸਕਦੀ ਕਿਉਂਕਿ ਮਿਹਨਤ ਵੀ ਹੈ ਇਹਦੇ ਵਾਸਤੇ ਨੀਂਦ ਭੁੱਖ ਵੀ ਚੜ੍ਹਨੀ ਪੈਂਦੀ ਹੈ ਦੁੱਖ ਰੇਤ ਵੀ ਚੜ੍ਹਨੇ ਪੈਂਦੇ ਹੈ ਔਰ ਟੀਚਰ ਦੀਆਂ ਮਾਰਾਂ ਅਤੇ ਝੱਠਾਂ ਵੀ ਚੜ੍ਹਣੀਆਂ ਪੈਂਦੀਆਂ ਆਪਣੀ ਸਖਤ ਵੀ ਬਹੁਤ ਕੁਝ ਤੁਹਾਨੂੰ ਪਤਾ ਹੀ ਹੈ ਸਾਰੇ ਇਹਨਾਂ ਮਾਰਗਾਂ ਤੋਂ ਲੰਘੀਆਂ ਆ ਜਾਂ ਬੱਚੇ ਬੱਚੇ ਗੁਜ਼ਰ ਰਹੇ ਆ। ਉਹ ਪਰਮਾਰਥੀ ਵਾਸਤੇ ਅਸੀਂ ਬਿਲਕੁਲ ਕੋਈ ਯਤਨ ਨਹੀਂ ਕਰਦੇ। ਹੁਣ ਸਰਵਣ ਪਹਿਲਾਂ ਤਾਂ ਸਾਡੀ ਗ੍ਰੋਥ ਬੜੀ ਗਲਤ ਹੋ ਚੁੱਕੀ ਹੈ ਮਹਾਰਾਜ ਦੇ ਪਰਮ ਦਾ ਕਰਮ ਨੂੰ ਮਿਹਨਤ ਕਰੋ। ਪਰਾਈ ਨਿੰਦਿਆ ਤੂੰ ਕੰਨਾਂ ਨਾਲ ਸੁਣੀ ਨਾ, ਕਰਮੀ ਤਾਂ ਇੱਕ ਪਾਸੇ ਰਹੇ ਅਤੇ ਨਿੰਦਿਆ ਸਮਝ ਕੇ ਰਾਤ ਬਣਾ ਲੈਂਦਾ ਰੱਜੀ ਵੱਲੋ ਉਹਦੀ ਪ੍ਰਾਪਤੀ ਵੀ ਕੋਈ ਨਹੀਂ। ਅਤੇ ਜਿਹਦੇ ਨਾਲ ਹੀ ਈਰਖਾ ਹੁੰਦੀ ਹੈ, ਨਫ਼ਰਤ ਹੁੰਦੀ ਹੈ, ਉਹਦੇ ਵਿਰੁੱਧ ਫਿਰ ਕੋਈ ਬੋਲਦਾ ਹੈ, ਉਹ ਇਸ ਤਰ੍ਹਾਂ ਹੈ ਉਹਨੂੰ ਘਟੀਆ ਲਗਾਉਣ ਦੀ ਕੋਸ਼ਿਸ਼ ਕਰਦਾ, ਉਹ ਜਿਹੜੀ ਅੰਦਰ ਦੀ ਜਲਨ ਕੜਿਆਮ ਹੈ ਉਹ ਤੋਂ ਸ਼ਾਂਤੀ ਵਾਸਤੇ ਦੂਏ ਦੀ ਨਿੰਦਾ ਕਰਦਾ। ਬਾਣੀ ਕਹਿੰਦੀ ਕਰਨ ਸੁਣਿਆ ਤਾਂ ਉਹ ਕੀ ਨਿੰਦਾ, ਸਭ ਤੇ ਜਾਂਦੇ ਆਪਸ ਤੋਂ ਮੰਦਾ। ਫਿਰ ਰਤਨਾ ਦੁਆਰਾ ਵੀ ਇਹ ਕਿਹਾ ਕਿ ਨਿੰਦਾ ਪਦੀ ਕਿਸੇ ਦੀ ਨਾ ਹੀ ਮਨ ਨੂੰ ਮੁਗਧ ਕਰਾਂ, ਬੋਲ ਕਾਲੇ ਸਿੰਘ ਨਿੰਦਕਾਂ ਲੜ ਕੇ ਘੋਲ ਪਵਾ। ਪਰ ਸਾਡੇ ਉੱਤੇ ਬਿਮਾਰੀ ਬੜੀ ਪ੍ਰਧਾਨ ਹੁੰਦੀ ਜਾ ਰਹੀ ਹੈ ਅਤੇ ਸਾਡੇ ਸ਼ੁਭ ਗੁਣਾਂ ਤੇ ਉਂਝਾ ਚੱਲ ਰਹੇ। ਉਸਤ ਨਿੰਦਾ ਦੋ ਤਿਆਗ ਹੈ ਖੋਜਿਆ ਪਦ ਨਿਰਵਾਣਾ, ਨਜਾਇਜ਼ ਉਸਤ ਅਤੇ ਨਜਾਇਜ਼ ਨਿੰਦਾ ਜਿਹੜੀ ਹੈ ਇਹਨੂੰ ਤਿਆਗ ਕੇ ਨਿਰਵਾਣ ਦਾ ਜਿਹੜਾ ਮੁਕਤੀ ਦਾ ਰਸਤਾ ਉਹਦੀ ਖੋਜ ਕਰਨੀ ਪਈ। ਮਨ ਖੋਜ ਮਾਰ ਧਿਆਨੀ ਧਿਆਨ ਲਾਵੈ, ਗਿਆਨੀ ਗਿਆਨ ਕਮਾਵੈ, ਇਹ ਸਾਰਾ ਸ਼ਬਦ ਬਾਚ ਲੈਣਾ ਗਰੀ ਕੇ ਬੋਲੋ। ਇਹਦੇ ਸਾਰੀ ਵਿਆਖਿਆ ਕੀਤੀ ਗਈ ਹੈ। ਸੋ ਸਰਵਣ ਸਰਵਣ ਦਾ ਸ਼ੁੱਧ ਹੋਣਾ ਕਿ ਕੰਨਾਂ ਨਾਲ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਧਕ ਗੀਤ ਨਾਦ ਕੋ ਨਗਾਵਤ ਬੋਲਤ ਬੋਲਿਆ ਜਾਏ। ਸਾਧਕ ਪੁਰਸ਼ਾਂ ਦੇ ਗੀਤ ਨਾਦ ਜਿਹੜੇ ਸ਼ਬਦ ਆ ਉਹ ਕਦੀ ਕੰਨਾਂ ਨਾਲ ਨਾ ਸੁਣੇ ਪੈਣ, ਅਤੇ ਉਹਨਾਂ ਦੇ ਨਾਲ ਕਦੀ ਬਚਨ ਬੋਲਣ ਦਾ ਵੀ ਸਮਾਂ ਨਾ ਬਣ। ਮਨਮੁਖਾਨਾ ਗੱਲਾਂ ਕਰੋਗੇ ਕੁਰਸੇ ਪੈਦਾ ਹੋਣਾ, ਰਸਤਾ ਕੋਈ ਪੈਦਾ ਹੋਣਾ ਹੀ ਨਹੀਂ। ਐਵੀ ਹਿੰਡਲਵਾਜੀ ਝੂਠਾ ਵਾਦ ਵਿਵਾਦ ਕਰਨਗੇ। ਬਾਬਾ ਸ੍ਰੀ ਚੰਦ ਜੀ ਕਹਿੰਦੇ ਵਾਦ ਵਿਵਾਦ ਮਟਾਵੋ ਆਪਾ, ਅਸਲ ਕੀ ਵਰਤੀ ਗੁਣਾਂ ਕੀ ਕਟਾਰੀ, ਮਨ ਕੋ ਮਾਰ ਕਰੋ ਸਵਾਰੀ, ਸਹਿਜ ਵੈਰਾਗੀ ਕਰੇ ਬਰਾਲ, ਮਾਇਆ ਮੋਹਣੀ ਮਨੋ ਤਿਆਰ। ਜਿੱਦਾਂ ਮਹਾਂਪੁਰਸ਼ਾਂ ਦੇ ਬਚਨ ਆ, ਮਾਤਰਾ ਦੇ ਵਿੱਚ ਉਪਦੇਸ਼ ਦਿੱਤਾ ਉਹਨਾਂ ਨੇ। ਸਰਵਣ ਕੰਨਾਂ ਨਾਲ ਨਿੰਦਿਆ ਨੂੰ ਸੁਣੀ ਕੇ ਰਚਨਾ ਨਾ ਕਰਨੀ। ਮੜੇਕੇ ਇੰਦਰੀਏ ਦੇ ਉੱਤੇ ਤੁਸੀਂ ਇਹ ਵਿਚਾਰ ਕਰਕੇ ਦੇਖੋ ਕਿਆ ਸਾਡੀ ਰਚਨਾ ਤੇ ਸਾਡਾ ਕੰਟਰੋਲ ਹੈ। ਤੇ ਬਾਣੀ ਇਹ ਕਹਿੰਦੀ ਇੰਦਰੀ ਜਿਸ ਪੰਜ ਲੋਕ ਤੇ ਰਹਿ ਨਾਨਕ ਕੋਟ ਮਦੇ ਵੈਸਾ ਪਰ, ਜਿਸ ਦਿਨ ਇੰਦਰੀ ਆਪਣੀ ਜਵਾਨ ਨੂੰ ਕਾਬੂ ਵਿੱਚ ਕਰ ਲਿਆ ਤੇ ਜਵਾਨ ਜੜ ਇਹੋ ਜਿਹੇ ਜਿਹਨਾਂ ਖਾਂਦੇ ਆ ਉਹ ਜਿਹਾ ਅੰਨ ਦੇ ਸੰਸਾਰ ਦੂਜੀ ਮਨ ਦੇ ਪ੍ਰਭਾਵ ਬਣਾ ਦਿੰਦੇ। ਜੈਸਾ ਅੰਨ ਤੈਸਾ ਮਨ, ਜੈਸੀ ਸਾਡੀ ਬਾਣੀ ਤੈਸੀ ਬਾਣੀ ਬਣ ਜਾਂਦੀ ਹੈ। ਕਿਆ ਰਸਨਾ ਤੇ ਕੰਟਰੋਲ ਹੈ। ਅੱਖਾਂ ਦਾ ਵੀ ਸੰਜਮ ਚੰਗਾ ਹੈ, ਕੰਨਾਂ ਦਾ ਵੀ ਸੰਜਮ ਚੰਗਾ ਹੈ, ਰਸਨਾ ਦਾ ਵੀ ਸੰਜਮ ਚੰਗਾ ਹੈ, ਪੈਰਾਂ ਦਾ ਵੀ, ਹੱਥਾਂ ਦਾ, ਸਰੀਰ ਦੇ ਸਪਰਸ਼ ਦਾ ਵੀ ਸੰਜਮ, ਮਨ ਬੁੱਧੀ ਦਾ ਸੰਜਮ, ਹਰ ਖਾਣ ਪੀਣ ਪਹਿਨਣ ਦਾ, ਬੋਲਣ ਰਹਿਣ ਸਹਿਣ ਕਹਿਣ ਦਾ ਸੰਜਮ ਚੰਗਾ। ਪਰ ਤੁਸੀਂ ਕਦੀ ਆਪਣੇ ਨਾਲ ਵਿਚਾਰ ਕੀਤੀ ਅਸੀਂ ਕਿੰਨੇ ਅਸੰਜਮੀ ਹਾਂ, ਕਿੰਨੇ ਕੁ ਸੰਜਮ ਦੇ ਜਾਂ ਗਰਸੇ ਬੋਲੋ। ਗੱਲਾਂ ਦੀ ਬ੍ਰਹਮ ਗਿਆਨ ਦੀਆਂ ਕਰਦੇ ਹਾਂ ਪਰ ਪਹਿਲੀਆਂ ਅਵਸਥਾਵਾਂ ਨੂੰ ਦੇਖੀਏ ਕਿ ਅਸੀਂ ਕਿੱਥੇ ਕੁ ਖਲੋਤੇ ਹਾਂ। ਹਰ ਚੀਜ਼ ਦਾ ਹੀ ਸੰਜਮ ਚੰਗਾ, ਸਰਵਣ ਕੰਨਾਂ ਦਾ ਵੀ ਸੰਜਮ ਚੰਗਾ। ਤੁਸੀਂ ਇਹਨਾਂ ਗੱਲਾਂ ਤੇ ਅਮਲ ਕਰਕੇ ਦੇਖੋ, ਥੋੜ੍ਹੇ ਦਿਨ ਭਜਨ ਕਰੋਗੇ ਤੁਹਾਨੂੰ ਪਤਾ ਲੱਗੂਗਾ ਉਹਦੀ ਕੋਈ ਆਨੰਦ ਦੀ ਧਾਰਾ ਬਣਦੀ ਹੈ ਕਿ ਨਹੀਂ ਬਣਦੀ। ਗੱਲ ਤੇ ਬੋਲੋ। ਫਿਰ ਪਹਿਲਾਂ ਤਾਂ ਸੁਣਨਾ ਹੀ ਨਹੀਂ ਠੀਕ ਹੁੰਦਾ, ਘਰਾਂ ਚ ਦਿਨ ਰਾਤ ਗੰਦੇ ਗੀਤ, ਗੰਦੇ ਦੇਖਣ ਲਈ ਦ੍ਰੇਸ਼ਾਂ ਦਿਨ ਰਾਤ ਹੀ ਹਨ। ਫਿਰ ਉਹਨਾਂ ਦੇ ਰਿਜ਼ਲਟ ਜੋ ਆ ਥੋੜ੍ਹੇ ਦਿਨਾਂ ਬਾਅਦ ਤੁਹਾਡੇ ਸਾਹਮਣੇ ਆਉਂਦੇ ਆ, ਗੱਲ ਕਿ ਬੋਲੋ, ਉਹਨਾਂ ਦੇ ਨਤੀਜੇ ਰੋਜ਼ ਦੀ ਰੋਜ਼ ਸਾਹਮਣੇ ਆਉਂਦੇ ਆ, ਗੰਦੀ ਸਰੋਤ ਦੇ ਅਤੇ ਗੰਦੀ ਦ੍ਰਿਸ਼ਟੀ ਦੇ। ਔਰ ਇਸੇ ਪ੍ਰਕਾਰ ਫਿਰ ਸੁਣੀ ਹੋਈ ਗੱਲ ਦਾ ਮੰਨਣ ਵੀ ਇਹ ਕਰਦਾ ਜੇ ਬੁਰਾਈ ਦੀਆਂ ਗੱਲਾਂ ਸੁਣੇਗਾ ਤੇ ਬੁਰਾਈ ਦੇ ਉੱਤੇ ਮਨਨ ਕਰੇਗਾ, ਬੁਰਾਈ ਦੇ ਉੱਤੇ ਫਿਰ ਨਿਆਸਨ ਅਮਲ ਵੀ ਕਰੇਗਾ, ਜੇ ਚੰਗੇ ਵਚਨ ਸੁਣੇਗਾ, ਚੰਗੀ ਗੱਲ ਮੰਨੇਗਾ, ਚੰਗੀ ਗੱਲ ਦਾ ਨਿਆਸਨ ਕਰੇਗਾ, ਦੋਵਾਂ ਦਾ ਨਤੀਜਾ ਵੱਖਰਾ ਵੱਖਰਾ ਕਿ ਇੱਕ ਹੈ। ਸੋਮ ਭਾਈ ਬੋਲਦੇ ਨੇ ਦੋਵਾਂ ਦਾ ਨਤੀਜਾ ਇੱਕ ਨਿਕਲੇਗਾ ਕਿ ਵੱਖਰਾ ਵੱਖਰਾ ਨਿਕਲੇਗਾ, ਵੱਖਰਾ ਵੱਖਰਾ ਹੋਏਗਾ। ਇਹ ਸਰੋਤ ਸ਼ੁੱਧ ਚਾਹੀਦੀ ਹੈ ਕਿ ਨਹੀਂ? ਭਾਰਤ ਜੀ ਨੇ ਕਿਹਾ ਖਲ ਜਨੋ ਕੇ ਬਚਨ ਪਰੇ ਨਾ ਕਰਨ ਉਜਾਰ, ਮੂਰਖ ਲੋਕਾਂ ਦੇ ਬਚਨ ਮੇਰੇ ਸੁਪਨੇ ਚ ਵੀ ਕੰਨ ਵਿੱਚ ਆਉਂਦਾ। ਪਤਾ ਨਹੀਂ ਕਿਹੜੇ ਵੇਲੇ ਦੀ ਸੁਣੀ ਹੋਈ ਗੱਲ ਵਿਅਕਤੀ ਦਾ ਨੁਕਸਾਨ ਕਰਦਾ, ਉਹ ਸੰਸਕਾਰ ਬਣ ਜਾਂਦੀ ਹੈ। ਜਿਹੜੀ ਗੱਲ ਸੁਣਦੇ ਹਾਂ ਉਹ ਸੰਸਕਾਰ ਬਣਦੀ ਹੈ, ਸੰਸਕਾਰ ਦੁਆਰਾ ਸੰਕਲਪ ਹੁੰਦੇ ਹੈ, ਸੰਕਲਪ ਤੋਂ ਵਿਅਕਤੀਆਂ ਬਣਦੀਆਂ, ਵਿਅਕਤੀ ਦੁਆਰਾ ਵਰਤਣਾ ਸ਼ੁਰੂ ਕਰ ਦਿੰਦਾ। ਵਿਅਕਤੀ ਦਾ ਮਤਲਬ ਜਿਹਦੇ ਦੁਆਰਾ ਵਰਤ ਰਿਹਾ, ਜਿਹਦੀ ਬ੍ਰਹਮਾਕਾਰ ਵਿਅਕਤੀ ਹੈ ਉਹ ਬ੍ਰਹਮ ਦੇ ਵਿੱਚ ਵਰਤੇਗਾ, ਅਤੇ ਜਿਹਦੀ ਸੰਸਾਰਾਕਾਰ ਵਿਦਿਆਕਾਰ ਉਸ ਢੰਗ ਵਰਤੇਗਾ, ਰਿਜ਼ਲਟ ਵੱਖਰੇ ਵੱਖਰੇ, ਨਤੀਜੇ ਵੱਖਰੇ ਵੱਖਰੇ। ਜੇ ਉਹ ਜਿਹਾ ਸੁਣੇਗਾ ਉਹ ਜਿਹਾ ਮੰਨਣ ਹੋਏਗਾ, ਫਿਰ ਮੰਨਣ ਤੋਂ ਬਾਅਦ ਨਿਆਸਨ ਹੈ ਉਹਦਾ ਅਮਲ ਆ, ਫਿਰ ਸਾਧੂ ਦਾ ਸੋਧਨ ਹੈ। ਜੀ ਬ੍ਰਹਮ ਦੀ ਏਕਤਾ ਦਾ ਵਿਚਾਰ ਕਰਨਾ, ਤੇ ਗੁਰੂ ਗ੍ਰੰਥ ਸਾਹਿਬ ਨੇ ਜੀ ਬ੍ਰਹਮ ਦੀ ਏਕਤਾ ਦਾ ਵਿਚਾਰ ਆ ਤੇ ਅਨੇਕਤਾ ਦਾ ਵਿਚਾਰ, ਕਿੰਬਾ ਜੀ ਬ੍ਰਹਮ ਦੀ ਏਕਤਾ ਦਾ ਵਿਚਾਰ ਆ ਕਿ ਅਨੇਕਤਾ ਦਾ ਵਿਚਾਰ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣੋਗੇ, ਸੁਣਨੇ ਨਾਲ ਜਿਹੜਾ ਪ੍ਰਮਾਣ ਦਾ ਸੰਸਾ ਦੂਰ ਹੋਏਗਾ, ਮੰਨਣ ਕਰਨੇ ਨਾਲ ਪ੍ਰਮੇਹ ਗੱਲ ਦੂਰ ਹੋਏਗਾ। ਇਹਦੇ ਬ੍ਰਹਮ ਬਾਰੇ ਕਿਹਾ ਕਿ ਸਰੀਰ ਬਾਰੇ ਕਿ ਆਤਮਾ ਬਾਰੇ ਕਿਆ ਕਿਹਾ ਗਿਆ, ਕਿ ਪਰਮੇਹ ਵਾਸੂ ਵਾਸਤੇ ਜਿਹੜਾ ਸੰਸਾ ਇਹ ਮੰਨਣ ਤੋਂ ਦੂਰ ਹੋਏਗਾ, ਕਿ ਵਪਰਜਿਆ ਸੰਸਾ ਬ੍ਰਹਮ ਸਾਤਿਆ ਤੇ ਸੰਸਾਰ ਸਾਤਿਆ, ਪਰਮਾਨੂ ਲੋਕ ਸੰਸਾਰ ਨੂੰ ਸੱਤ ਸਮਝੀ ਬੈਠੇ ਆ, ਬ੍ਰਹਮ ਨੂੰ ਸੱਤ ਮੰਨੀ ਬੈਠੇ ਆ, ਜਿਹੜੇ ਬਲੋਚਨ ਮੱਤਦੇ ਹੈ, ਰਾਕਸ਼ ਮੱਤਦੇ ਜਿਹੜੇ ਲੋਕ, ਉਹ ਤਾਂ ਇਹ ਕਹਿੰਦੇ ਨਾ ਈਟ ਗ੍ਰੰਥ ਵੀ ਮੈਰੀ ਖਾਓ ਪੀਓ ਮੌਜ ਲਾਓ ਬਸ ਆ ਜਾਣ ਬੇਟਾ ਅਗਲਾ ਦਿਨ ਬੇਟਾ ਅੱਗੇ ਦਿਨ ਦੇਖਿਆ, ਜਿਹਨਾਂ ਨੇ ਦੇਖਿਆ ਉਹਨਾਂ ਨੇ ਦੱਸਿਆ ਗੱਜ ਕੇ ਬੋਲੋ, ਦੇਖਿਆ ਦੇਖਣ ਵਾਲੇ ਹੈਗੇ ਆ ਉਹ ਹੀ ਦੱਸਦੇ ਆ। ਜੇ ਤੈਂ ਨਹੀਂ ਦੇਖਿਆ ਜਿਹਦਾ ਮਤਲਬ ਇਹ ਥੋੜ੍ਹੀ ਤੈਨੂੰ ਨਹੀਂ ਦੀਦਾ ਅਤੇ ਬਾਕੀ ਨੂੰ ਨਹੀਂ ਦੀਦਾ, ਕਈਆਂ ਦਾ ਇਹ ਖਿਆਲ ਹੈ ਕਿ ਜਿੰਨਾ ਮੈਨੂੰ ਦੀਦਾ ਉਹਨਾਂ ਦੂਜੇ ਨੂੰ ਦੀਦਾ, ਹਰ ਇੱਕ ਦੀ ਦ੍ਰਿਸ਼ਟੀ ਆਪੋ ਆਪਣੀ, ਸੋਚ ਬੁੱਧੀ ਵਿਚਾਰ ਆਪੋ ਆਪਣੇ ਹੈ। ਸੋਇਸ ਪ੍ਰਕਾਰ ਕਾਲ ਸੰਗੀ ਚਾਰ ਸਾਧਨ ਦੇ, ਫਿਰ ਵੈਰਾਗ ਹੈ ਸੰਸਾਰ ਦੇ ਜਿੰਨੇ ਪਦਾਰਥ ਵਿਖੇ ਭੋਗ ਉਹਨਾਂ ਵਿੱਚ ਇਹਨਾਂ ਵਿਅਕਤੀ ਦੀ ਸੰਕਲਨਤਾ ਦਾ ਨਾ ਹੋਣਾ, ਦੁਨੀਆਂ ਦਾ ਰਾਜ ਟੁੱਟ ਜਾਣਾ, ਪਰਮਾਤਮਾ ਦਾ ਪਿਆਰ ਪੈਦਾ ਹੋ ਜਾਣਾ। ਦੁਨੀਆਂ ਨਾਲੋਂ ਰਾਗ ਤੋੜਾਂਗੇ ਕਿ ਰਾਗ ਪੈਦਾ ਹੋਊ, ਜੇ ਦੁਨੀਆਂ ਦੇ ਪਦਾਰਥਾਂ ਨਾਲ ਹੀ ਪਿਆਰ ਪਿਆ ਹੈ ਤੇ ਪਰਮਾਤਮਾ ਨਾਲ ਕਿੱਥੋਂ ਪੈ ਜਾਊਗਾ। ਬ੍ਰਹਮ ਲੋਕ ਜੋ ਭੋਗ ਜੋ ਚਾਹੇ ਤੁਹਾਨੂੰ ਕੋ ਤਿਆਗ ਦੇ ਰਸ ਗਿਆਤਾ ਮੁਨੀ ਕਹਿ ਸਾਂ ਲਹਿਰਾ, ਐਸ ਲੋਕ ਦੇ ਕਿ ਇੰਦਰ ਲੋਕ ਸ਼ਿਵ ਬ੍ਰਹਮ ਲੋਕ ਦੇ ਜਿਹੜੇ ਪਦਾਰਥ ਹੈ ਉਹ ਵੀ ਨੂੰ ਭਰਮਾਏ ਭਰਮਾ ਨਾ ਸਕਣ, ਫਿਰ ਬਰਾਦੀ ਬਣੂਗਾ। ਸਾਨੂੰ ਤਾਂ ਇੱਥੇ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੀ ਭਰਮਾਈ ਕਰਦੀਆਂ, ਪਿਆਲੀ ਬਸ ਮਿਲ ਵੀ ਲੋਕ ਜਾਂਦੇ ਉਧਰ ਨੂੰ ਕੇਵਲ ਪਿਆਲੀ ਦਾ ਬੜਾ ਜ਼ੋਰ ਹੈ। ਮਾਸ ਮਦਰਾ ਸੰਚਨ ਸੰਚਨੀ ਦਾ ਜ਼ੋਰ ਬਹੁਤ ਜ਼ਿਆਦਾ। ਸੋ ਇਸ ਪ੍ਰਕਾਰ ਦਾ ਸੰਗਤੀ ਵੈਰਾਗ ਦਾ ਪੈਦਾ ਹੋਣਾ, ਫਿਰ ਵਿਵੇਕ ਦਾ ਪੈਦਾ ਹੋਣਾ। ਵਿਵੇਕ ਕੀ ਹੈ? ਕਈਆਂ ਦਾ ਦੱਸਿਆ ਹੈ ਖਾਸ ਕਿਸਮ ਦੇ ਭਾਂਡਿਆਂ ਦੀ ਰੋਟੀ ਬਣਾ ਕੇ ਸਾਲਣੀ ਦਾ ਨਾਮ ਵਿਵੇਕ ਹੈ। ਕੋਈ ਪਵਿੱਤਰਤਾ ਰੱਖਣੀ ਸਰੀਰ ਤੰਦਰੁਸਤੀ ਵਾਸਤੇ ਕੋਈ ਮਾੜੀ ਨਹੀਂ, ਪਰ ਵਿਵੇਕ ਦਾ ਮਤਲਬ ਸਿਰਫ ਮੈਨੇ ਦੋ ਜਮਾ ਇੱਕ ਜੀ ਬ੍ਰਹਮ ਦੀ ਏਕਤਾ ਦੇ ਗਿਆਨ ਦਾ ਨਾਮ ਵਿਵੇਕ ਹੈ। ਸ਼ਾਸਤਰੀ ਅਸਰ ਹੈ ਔਰ ਵੈਰਾਗ ਤੇ ਵਿਵੇਕ ਫਿਰ ਸਮ ਮਨ ਦਾ ਰੋਕਣਾ ਵਿਕਾਰਾਂ ਵੱਲੋਂ, ਦਾਨ ਇੰਦਰੀਆਂ ਦਾ ਵਿਕਾਰਾਂ ਵੱਲੋਂ ਰੋਕਣਾ, ਜੇ ਮਨ ਰੁਕੂਗਾ ਤੇ ਇੰਦਰੀਆਂ ਵੱਲੋਂ ਰੁਕੇਗਾ, ਤੇ ਜੇ ਮਨ ਨਹੀਂ ਰੁਕਿਆ ਤੇ ਇੰਦਰੀਆਂ ਵੱਲੋਂ ਵਿਕਾਰਾਂ ਵੱਲੋਂ ਕਦੀ ਰੁਕੇ ਨਹੀਂ ਸਕਦਾ, ਕਿਉਂਕਿ ਜੋ ਮਨ ਸੰਕਲਪ ਕਰਦਾ ਉਹ ਇੰਦਰੀਆਂ ਤੱਕ ਆਉਂਦਾ, ਇੰਦਰੀਆਂ ਤੋਂ ਇਹਨਾਂ ਵਿਕਾਰਾਂ ਨੂੰ ਮਨ ਵੱਲ ਲਿਆਉਣੀਆਂ, ਇਹ ਬੁੱਧੀ ਨਾਲ ਗਲਤ ਫੈਸਲਾ ਲੈ ਕੇ ਉਹਨਾਂ ਵਿਕਾਰਾਂ ਨੂੰ ਪ੍ਰਗਟ ਤੌਰ ਤੇ ਉਹਨਾਂ ਦਾ ਰਸ ਲੈਣਾ ਚਾਹੁੰਦਾ, ਬਾਕੀ ਗਲਤਾਨ ਹੋ ਜਾਂਦਾ ਹੈ, ਜੀਵਨ ਬਰਬਾਦ ਕਰ ਲੈਂਦਾ। ਫਿਰ ਸਾਧ ਸੰਗਤ ਜੀ ਸਮ ਮੈਨੇ ਮਨ ਦਾ ਸਮ ਪਲ ਵਿੱਚ ਆਉਣਾ, ਕਿਸੇ ਵੱਲ ਦੇਖ ਕੇ ਵਿਕਾਰ ਦੇਖੀ ਨਾ ਆਉਣਾ, ਮਨ ਦਾ ਵਿਕਾਰਾਂ ਵੱਲੋਂ ਰੁਕ ਜਾਣਾ, ਇੰਦਰੀਆਂ ਦਾ ਵਿਕਾਰਾਂ ਵੱਲੋਂ ਰੁਕਣਾ, ਦਮ ਦਮਨ ਕਰਨਾ ਵਿਕਾਰਾਂ ਦਾ। ਸ਼ਰਧਾ, ਸ਼ਰਧਾ ਕੀ ਚੀਜ਼ ਹੈ, ਇਹਦੀ ਵਿਆਖਿਆ ਕਈਆਂ ਨੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਅਕਾਲ ਪੁਰਖ ਤੇ ਪਰਮਾਤਮਾ ਤੇ ਸ਼ਰਧਾ, ਉਹਦੀ ਬਾਣੀ ਤੇ, ਉਹਦੀ ਬਾਣੀ ਦਾ ਗਿਆਨ ਦੇਣ ਵਾਲੇ ਮਹਾਤਮਾ ਤੇ ਸ਼ਰਧਾ, ਉਹਦੇ ਨਿਸ਼ਾਨ ਔਰ ਧਾਮ ਦੇ ਉੱਤੇ ਵਿਸ਼ਵਾਸ ਕਰਨਾ। ਕਈ ਹੁਣ ਕਹਿੰਦੇ ਆ ਕਿ ਅਸੀਂ ਹਿੰਦੂ ਗ੍ਰੰਥ ਸਾਹਿਬ ਤੇ ਸ਼ਰਧਾ ਰੱਖਦੇ, ਦੂਜੇ ਨੂੰ ਨਹੀਂ ਮੰਨਦੇ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਦੇਵੇਗਾ ਜੀ, ਵਕਤੇ ਤੇ ਸ਼ਰਧਾ ਨਹੀਂ ਰੱਖਾਂਗੇ ਤੇ ਮੰਨਾਂਗੇ ਕਿਵੇਂ? ਠੀਕ ਹੈ, ਅੱਜ ਗੁਰੂ ਦਾ ਸਥਾਨ ਆਪਣਾ, ਪਰ ਜਿਹੜਾ ਗੁਰੂ ਦੀ ਗੱਲ ਸੁਣਾਉਂਦਾ, ਗੁਰੂ ਦਾ ਵਚਨ ਸੁਣਾ ਕੇ ਗੁਰੂ ਨਾਲ ਜੋੜਦਾ, ਉਹਦੇ ਤੇ ਵੀ ਤਾਂ ਕੋਈ ਸ਼ਰਧਾ ਰੱਖਣੀ ਪਏਗੀ। ਮਹਾਰਾਜ ਇਸੇ ਦਿਨ ਕਹਿੰਦੇ ਆ, ਮੇਰੇ ਪ੍ਰੀਤਮ ਕੀ ਜੋ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ, ਜਿਹੜਾ ਮੈਨੂੰ ਉਹਦੀ ਗੱਲ ਸੁਣਾਵੇ, ਸੀਸ ਵਜਾ ਕਰ ਦਰਸ਼ਨ ਦੀ ਗਿਆ ਮਿਣ ਤੇ ਸੇਵ ਕਰੀ ਗਿਆ, ਇਤਨਾ ਸਤਿਕਾਰ ਪਿਆਰ ਦਿੱਤਾ ਉਸ ਗੁਰਮੁਖ ਪਿਆਰੇ ਨੂੰ, ਕੋਈ ਜਨ ਆਸਰਮ ਦੇਵੇ ਜੋਰ ਚਰਨ ਰਹੋ ਬਕਰ ਤੋਂ ਰਚਨਾ ਦੀ ਗਿਆ ਤਾਂ ਹੋਰ ਮਨ ਤਾਂ ਨਿਰਮਲ ਤਰਕ ਪਿਆਰੋ ਅਨਿਸ਼ਚੈ ਸੁਰਾ ਜੋਰ ਪਿਆ ਰਤਨ ਹੈ ਹੋਰ। ਇਹ ਸਾਰਾ ਸ਼ਬਦ ਵਾਰ ਕੋਈ ਆਣ ਮਿਲਾ ਲੈ ਮੇਰਾ ਪ੍ਰੀਤਮ ਪਿਆਰਾ ਤੇ ਸਿਆਬ ਲੈ ਜਾਵੇ। ਸ਼ਰਧਾ ਤਾਂ ਮਾਤਾ ਪਿਤਾ ਤੇ ਰੱਖਣੀ ਵੀ ਬੜੀ ਪੁੰਨਮਈ ਹੈ। ਕੋਈ ਵਿਦਵਾਨ ਹੈ, ਜੇ ਦੇਸ਼ ਦਾ ਰਾਜਾ ਧਰਮੀ ਹੈ, ਉਹਦੇ ਤੇ ਵੀ ਸ਼ਰਧਾ ਰੱਖਣੀ ਬਣਦੀ ਹੈ। ਇਸੇ ਤਰ੍ਹਾਂ ਮਿੱਤਰ ਤੇ ਵੀ ਸ਼ਰਧਾ ਵਿਸ਼ਵਾਸ ਰੱਖਾਂਗੇ, ਸੰਸਾਰ ਚੱਲੇਗਾ, ਭਰਾ ਨੂੰ ਭਰਾ ਤੇ, ਪਤੀ ਪਤਨੀ ਦਾ ਵੀ ਸ਼ਰਧਾ ਵਾਲਾ ਭਾਵ ਹੋਵੇ ਤੇ ਘਰ ਵਸੇਗਾ, ਜੇ ਕਿਸੇ ਦੇ ਸੰਤਾਵਾਦੀ ਹੋ ਗਿਆ ਤੇ ਧਰਮੀ ਵਸੇਗਾ। ਸ਼ਰਧਾ ਦਾ ਹਰ ਪਾਸੇ ਕੰਮ ਕਰਦੀ ਹੈ ਕਿ ਪਰਮਾਤਮਾ ਉੱਤੇ ਵੀ ਸ਼ਰਧਾ ਰੱਖਾਂਗੇ ਤੇ ਪਰਮਾਤਮਾ ਦੀ ਪ੍ਰਾਪਤੀ ਹੋਵੇਗਾ, ਕਿਉਂਕਿ ਭਾਵੋ ਹੀ ਲਗਦੇ ਦੇਵਾ ਭਾਵਨਾ ਦੁਆਰਾ ਹੀ ਪ੍ਰਗਟ ਹੋਏਗਾ। ਸ਼ਰਧਾ ਵਿਹੀਨ ਕੈਸੇ ਪਾਵੇ ਜਲਦੀ, ਜਿਹੜੇ ਸ਼ਰਧਾ ਤੋਂ ਹੀਣੇ ਮਨੋਚਾ ਪਰਮਾਤਮਾ ਨੂੰ ਪਾ ਹੀ ਕਿਵੇਂ ਸਕਦੇ? ਸ਼ਰਧਾ ਦਾ ਸਰੂਪ ਸਮਝਣਾ ਪੈਂਦਾ, ਜਾਗਰ ਲੈ ਵਿਸ਼ਵਾਸ ਤਾਂ ਲਾਇਆ, ਤੱਕ ਗਿਆਨ ਤੇ ਮਨ ਪ੍ਰਗਟਾਇਆ, ਇਹ ਸ਼ਰਧਾ। ਸਮਾਂ ਦਾ ਆਇਆ, ਮਨ ਦਾ ਕਾਦਰ ਹੋਣਾ, ਪ੍ਰਸ਼ਨ ਕਰਨ ਦੀ ਉੱਤਰ ਸਮਝਣ ਦੀ ਵਿਚਾਰਧਾਰਾ ਦਾ ਹੋਣਾ, ਅਗਲੇ ਦੇ ਪ੍ਰਸ਼ਨ ਦਾ ਸਹੀ ਸਮਾਧਾਨ ਕਰਨਾ, ਸੰਤਾ ਦੀ ਨਿਵਰਤੀ ਕਰਨੀ, ਐਸਾ ਵੀ ਹੈ ਜਦੋਂ ਸੰਤਾ ਨਿਕਲ ਜਾਂਦੀ ਹੈ ਤੇ ਮਨ ਕਾਦਰ ਹੋ ਜਾਂਦਾ, ਜਿਹਦੇ ਮਨ ਦੀ ਸੰਤਾਵਾਦੀ ਜਿਹੜਾ ਮਨੁੱਖ ਹੈ ਉਹਦਾ ਮਨ ਕਦੀ ਟਿਕਾਜ ਨਹੀਂ ਹੁੰਦਾ, ਸਮਾਧੀ ਨਹੀਂ ਹੋ ਬੈਠਾ, ਆਲੇ ਦੁਆਲੇ ਧਾਤੂਗਾ ਸੰਗ ਚਾਰ ਚ ਵੀ ਮਨ ਚੱਲੇਗਾ, ਕਿਉਂਕਿ ਮਨ ਕਈ ਸੰਖੇ ਹੈ, ਕੱਚਾ ਬੰਦਾ ਵਾਲੇ ਮਾਰਦਾ ਜਿਹੜੇ ਰੇਹੜੇ ਪੈ ਜਾਂਦਾ ਉਹ ਤੌੜੀ ਹੀ ਚਲੇ ਜਾਂਦਾ, ਕੱਚਾ ਮਨ ਹੁੰਦਾ ਤੇ ਜਿਹਦੇ ਅੰਦਰ ਵੀ ਕਈ ਤਰ੍ਹਾਂ ਦੇ ਜ਼ਮੀਰ ਫੁੱਟਦੇ ਆ, ਜਦੋਂ ਪਰਪਾਤਾ ਅਵਸਥਾ ਹੋ ਜਾਂਦੀ ਹੈ ਤੇ ਉਹ ਹੀ ਮਨ ਚੱਲ ਜਾਂਦਾ, ਕੱਚਾ ਪਾਰਾ ਥਾਲੀ ਵੀ ਦੌੜਦਾ, ਜਦੋਂ ਬੂਟੀ ਪਾ ਦਈਏ ਪਾਰੇ ਦੀ ਗੋਲੀ ਵੀ ਬਣ ਜਾਂਦੀ ਹੈ। ਗੱਲ ਕੇ ਬੋਲੋ, ਸਮਾਂ ਉਪਰਾਮ ਸੰਸਾਰ ਵਿੱਚ ਰਹਿਣਾ ਨਾ ਹੀ ਐਤ ਜਲ ਸੰਸਾਰਿਤ ਗੱਲ ਬਣਦੀ, ये संसार तू चले जाना हम आदमी हाँ एक दमी मोहित मोहित न जाना नाम जुगेंद्र से सेवा जाके जी प्राण सारे पढ़े लिखे हैं पूरा सा उदाव बाज जाना गुरु महाराज पाठ करया करो विचार सारा समझ जा रहा जी ये तो सारे सिग्नेचर से जाते हैं तो सार संगत जी उपराम का उदासीन संसार के पदार्थों का मोह नहीं पाना जे को बख्शिश मिली है गुरु की जान के बरना गल जो पूरे से गलतान नहीं होना उपराम हो गया इस चीना का एक साधन बनता जे चेत ने ना इन्हों का चतिक्षा गर्मी सर्दी भुख प्यास हर शोक का बर्दाश्त करना है चेहरा का एक साधन होना फेरी तो अगे जाके है मुमुक्षता मुक्ति की इच्छा चार अंतरीवी साधन है चार बैरंग साधन चार सतरंग साधन जिसके अंदर अष्ट साधन हो उसका नाम है दिव्या सुख मुक्ति की इच्छा वाला जदों ऐसी इच्छा पैदा हो गए फिर सत वे ज्ञानवान महात्मा के पास जाओ फिर है अर्थातो ब्रह्म जिज्ञासा अब तुम ब्रह्म के मिलने की इच्छा करो अभी गुरुद्वार चाहते हैं सारे संत डेरे जाने दुध मिल जाए पुत मिल जाए माया मिल जाए पदार्थ मिल जाए छोटिया छोटी गल् पांच रुपए दिखे मैं गड्डी का टैक्स पास कर लवाना गुरु महाराज के नाल दुकानदारी बनाई हुई है ये तो अध्यात्म बात का सकूल है पर रूहानियत की मजल का सकूल है आप रूहानियत की गले ही तैयार नहीं करते आप बड़े बड़े कालज लेके खड़े हो जाते हैं घंटा घंटा उन्होंने नाम गिनी जाने हैं एक पास कहने गुरु महाराज अंतर जाने हैं कि फिर नामा दिया देशों सुनाने की कही लड़ है इन्होंने देशों अज फलाने वालों देव हुई अज फलाने वालों लंगर होया क्योंकि गुरु की देवता रही ना गुरु का तो लंगर होया ही ना ये तो साढ़े अपने लंगर से अपन देगा हो गई जदों तुम रस गुरुद्वारे चढ़ा दी फिर अपने होम चो चढ़ाते हो जे पखा चढ़ाने उसे भी अपना ना कोई चीज उसे भी अपना ना पखा के परियां से सारे टब्बर के ही ना डब लेने पहले टब्बर झूठे लवे से हवा पके गल के बोलो गुरु चरणों में अपनी होंद मिटानी है अभी क्या कि भी अपनी होंद कायम करते हैं जे चीज पासे हो जाए तो भाइयों ना लड़ पाने साड़ी चीज हो गई कितने तेरी होंद कहती रह गई जब गुरु ने चढ़ा दी गुरु ने चढ़ा के भी तेरा हाल स्वात भाव बाकी है गज के बोलो कितने चढ़े फिर साध संग जी अर्थात ब्रह्म जिज्ञासा फिर ब्रह्म के निगने की इच्छा किया जाए वो भाई प्रसाद वाले कथा होंगी होगी ना उदों कृपा कर दिया करो या तो प्रसाद छग लो जन कथा सुन लो पंगत वेले पंगत का काम कराया करो संगत वेले संगत का काम कराया करो संगत को संगत बनाना सीखो पंगत को पंगत बनाना संगत जदों भोग पैदा पंगत में बदलती है जदों लंगर भोजन छकते हैं पहला संगत बनती है शब्द पढ़ते हैं काम क्रोधा लोगों को बिन किया जाए पितर मुलना थोड़ी लो नानक सुखरिया पकाइया अंत प्रकार भोजन बहुत सीए पांच मेरी मूल मंत्र पांच मेरी गुरमंत्र फिर जतारा छड़ के फिर लंगर जरा गुरु महाराज ध्यान करके फिर छकना बड़ा पहला ग्राही मूह पा के दूजे फिर उदा सत्कार रखना पंगत के भी कुछ निजम फिर से थाली लैके लंगर चल जाने आपको पाया हरिहर पंगत बनाते हैं जदों दीवान की संपूर्णता हुई अरदास हुई कड़ा सत्कार वर्तता उदों संगत तो बाद फिर पंगत का रूप बन गया ਜਦੋਂ ਪੰਗਤ ਵਿੱਚ ਪਹਿਲਾਂ ਸ਼ਬਦ ਪੜ੍ਹਦੇ ਹਾਂ ਉਦੋਂ ਸੰਗਤ ਆਲੂ ਬਣਿਆ, ਤੇ ਜਿਹੜੇ ਜਿਤਾਰਾ ਜਾ ਕੇ ਭੋਜਨ ਛਕਿਆ ਉਹ ਪੰਗਤ, ਪੰਗਤ ਸੰਗਤ ਤਾਂ ਭੇਦ ਹੁੰਦੀ ਹੈ, ਪੰਗਤ ਨੂੰ ਪੰਗਤ ਨਹੀਂ ਰਹਿਣ ਦਿੰਦੇ, ਸੰਗਤ ਨੂੰ ਸੰਗਤ ਨਹੀਂ ਰਹਿਣ ਦਿੰਦੇ। ਹੁਣ ਇਹਨਾਂ ਮਰਿਆਦਾ ਦਾ ਗਿਆਨ ਵੀ ਤਾਂ ਦੇਣਾ ਪਵੇਗਾ। ਗੱਲ ਕੇਵਲੋ ਤੇ ਜਿਹੜਾ ਜਿੱਥੇ ਬੈਠਾ ਉਹ ਕਹਿੰਦਾ ਮੈਂ ਤਾਂ ਆਪਣਾ ਕੰਮ ਕਰੀ ਜਾਣਾ, ਪਰ ਜਦੋਂ ਕਥਾ ਹੁੰਦੀ ਹੈ ਉਦੋਂ ਫਿਰ ਸਾਰੇ ਅਕਾਦਰ ਚਿੱਤ ਹੋ ਕੇ, ਸਮਾਜ ਚਿੱਤ ਹੋ ਕੇ, ਸ਼ੌਂਕੜੇ ਲਾ ਕੇ, ਅੰਤਰ ਗੁਰੇ ਆਰਾਧਨਾ, ਜੇਵਾ ਜਗ ਗੁਰ ਨਾਓ, ਨਿਤਰੀ ਕਰ ਗੁਰ ਦੇਖਣਾ, ਸ੍ਰਵਣੀ ਸੁਣਨਾ, ਗੁਰਨਾਮ ਸਤਗੁਰ ਖੇਤੀ ਰੱਖਿਆ ਕਰਦਾ ਭਾਈ ਅਠਾਓ। ਇਸ ਮਰਿਆਦਾ ਵੀ ਚੱਲੋਗੇ ਤੇ ਤੁਹਾਨੂੰ ਆਨੰਦ ਵੀ ਆਏਗਾ, ਧਿਆਨ ਇੱਛਕ ਵੀ ਹੋਵੋਗੇ। ਧਿਆਨ ਤੋਂ ਬਿਨਾਂ ਕਿਸੇ ਕਾਰਜ ਦੀ ਸਿੱਧੀ ਨਹੀਂ ਹੁੰਦੀ। ਹੁਣ ਜੇ ਆਪਣੀ ਸਿਹਤ ਦਾ ਧਿਆਨ ਨਹੀਂ ਰੱਖੋਗੇ ਬਿਮਾਰ ਹੋ ਜਾਓਗੇ, ਇਹ ਤਾਂ ਦੂਏ ਦੇ ਆਸਰੇ ਹੋ ਜਾਓਗੇ। ਜੇ ਬੱਚੇ ਬੱਚਿਆਂ ਦਾ ਧਿਆਨ ਨਹੀਂ ਰੱਖੋਗੇ ਇਹਨਾਂ ਦਾ ਵੀ ਜੀਵਨ ਵਿਗੜ ਜਾਏਗਾ। ਕਾਰੋਬਾਰ ਦਾ ਧਿਆਨ ਨਹੀਂ ਰੱਖੋਗੇ, ਖੇਤੀਪਤੀ ਵਪਾਰ ਦਾ ਦੂਜੇ ਵੀ ਨੁਕਸਾਨ ਖਾ ਜਾਓਗੇ। ਜੇ ਮਨ ਬੁੱਧੀ ਦਾ ਧਿਆਨ ਨਹੀਂ ਰੱਖੋਗੇ ਇਹ ਵੀ ਪਰਮ ਤੱਤ ਤੋਂ ਕੁੰਨੀ ਬਾਂਝਿਆ ਰਹਿ ਜਾਏਗੀ। ਧਿਆਨ ਦੀ ਹਰ ਪਾਸੇ ਲੋੜ ਹੈ। ਧਿਆਨ ਦੀ ਵਿਆਖਿਆ ਕਰਾਂ ਤੇ ਬੜੇ ਬੜੇ ਗ੍ਰੰਥ ਲਿਖੇ ਜਾ ਸਕਦੇ। ਇੱਕ ਅੱਖਰੀ ਵਿਆਖਿਆ ਕਰੀਏ, ਇੱਕ ਅੱਖਰ ਤੇ ਬਹੁਤ ਵੱਡੇ ਪੁਸਤਕ ਲਿਖੇ ਜਾ ਸਕਦੇ। ਮਹਾਤਮਾ ਨੇ ਜੋ ਕਿਰਪਾ ਕੀਤੀ, ਜਿੰਨਾ ਗਿਆਨ ਧਾਨ ਗ੍ਰੰਥ ਦੁਆਈ ਬੂਟੀ ਜੋਤਿਸ਼ ਇਹ ਸਾਰੇ ਮਹਾਂਪੁਰਖਾਂ ਨੇ ਲਿਖੇ, ਸਾਧੂ ਸੰਤਾਂ ਨੇ ਗ੍ਰੰਥ ਲਿਖੇ। ਅੱਜ ਵੀ ਵਕਾਲਤ ਦੀਆਂ ਪੁਸਤਕਾਂ, ਰਾਜਨੀਤੀ ਦੀਆਂ, ਸਿਮਰ ਦੀਆਂ ਸਭ ਸੰਤਾਂ ਦੀਆਂ ਲਿਖੀਆਂ। ਅੱਜ ਜਿਹੜੇ ਵਕੀਲ ਆ ਉਹ ਸੰਸਕ੍ਰਿਤ ਉਹਨਾਂ ਦਾ ਟ੍ਰਾਂਸਲੇਟ ਕਰਕੇ ਅੰਗਰੇਜ਼ੀ ਦਾ ਟੱਪਾ ਲਾ ਕੇ ਆਪਣੀ ਮੇਲ ਕਰੀ ਦਿੱਤੇ। ਜਿੰਨਾ ਵਿਗਿਆਨ ਹੈ ਇਹ ਸਾਡੇ ਰਿਸ਼ੀਆਂ ਨੇ ਲਿਖਿਆ, ਮਹਾਤਮਾ ਨੇ ਲਿਖਿਆ। ਮਹਾਤਮਾ ਤੋਂ ਬਿਨਾਂ ਕੋਈ ਵੀ ਧਰਮ ਸ਼ਾਸਤਰ ਨਹੀਂ। ਸਾਰੇ ਧਰਮ ਸ਼ਾਸਤਰਾਂ ਦੇ ਵਕਤੇ ਔਰ ਲਤਾਰੀ ਮਹਾਤਮਾ ਜਾਣੀ ਹਨ। ਬਹੁਤ ਸਾਰੇ ਅਵਤਾਰਾਂ ਦੇ ਜਿਹੜੇ ਜੀਵਨ ਲਿਖੇ ਉਹ ਮਹਾਤਮਾ ਨੇ ਲਿਖੇ। ਅੱਜ ਜਿਹੜੇ ਸਾਡੇ ਇਤਿਹਾਸ ਉਹ ਵੀ ਮਹਾਤਮਾ ਦੇ ਲਿਖੇ ਹੋਏ ਚੱਲਦੇ। ਦੂਜੇ ਲਤਾਰੀ ਤਾਂ ਹੋ ਰਿਹਾ, ਉਹਨੀ ਚੜ੍ਹਦਾ ਭਗਤੀ ਵਿੱਚ ਲਿਖੀਆਂ ਗੱਲਾਂ ਪ੍ਰੇਮ। ਸੋ ਗੁਰਬਾਣੀ ਦੇ ਵਿੱਚ ਵੀ ਮਹਾਂਪੁਰਖਾਂ ਦੀ ਬਾਣੀ ਹੈ, ਗੁਰੂ ਸਾਹਿਬਾਂ ਦੀ ਬਾਣੀ ਵੀ ਹੈ, ਅਤੇ ਭਗਤਾਂ ਦੀ ਵੀ ਹੈ, ਅਤੇ ਸੰਤਾਂ ਦੀ ਵੀ ਬਾਣੀ ਹੈ। ਗੱਲ ਕੇਵਲੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਮਹਾਤਮਾ ਦਾ ਹਿੱਸਾ ਬਰਕਰਾਰ ਹੈ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਜਿਹੜਾ ਧਿਆਨ ਹੈ ਵਰਸਾ ਧਿਆਨ ਕਿਆ ਹੈ, ਅਭੀ ਮਨ ਧਿਆਨ ਆਪ ਵਾ, ਤੁਮ ਉਸੀ ਦਾ ਧਿਆਨ ਕਰੋ ਜੋ ਤੁਹਾਰੇ ਲਈ ਜਿਰਪੇਸ਼ ਹੋ। ਮੁਸਲਮਾਨਾਂ ਵਾਸਤੇ ਮੁਹੰਮਦ ਸਾਹਿਬ ਦਾ ਧਿਆਨ ਠੀਕ ਹੈ, ਹਿੰਦੂਆਂ ਵਾਸਤੇ ਰਾਮਕ੍ਰਿਸ਼ਨ ਹੈ, ਹਮਾਰੇ ਲਈ ਧੰਨ ਸ਼੍ਰੀ ਗੁਰੂ ਨਾਨਕ ਦੇਵ ਕਲੀਆਂ ਦੇ ਪਾਤਸ਼ਾਹ, ਉੱਥੇ ਮਨ ਜ਼ਿਆਦਾ ਟਿਕੇਗਾ ਜਿੱਥੇ ਕਿਸੇ ਸ਼ਰਧਾ ਹੁੰਦੀ ਹੈ। ਗਲਤ ਵੱਲੋ ਜੇ ਉਹ ਧਿਆਨ ਦਾ ਇਸ ਬਦਲ ਦੇ ਰਹੀ ਹੈ ਫਿਰ ਵੀ ਮਨ ਨਹੀਂ ਟਿਕਦਾ। ਧਿਆਨ ਦਾ ਇੱਥੇ ਗੁਰੂ ਇੱਕ ਬਣਾਉਣਾ ਪਏਗਾ, ਆਸਾ ਇਸ ਪਾਚਨ ਖਾਣ ਪਾਣ ਪੈਰਾਂ ਤੁਲਸੀ ਜਾਂ ਸਾਡੇ ਦੇ ਕੰਮ ਕਰਨ ਇੰਤਜ਼ਾਮ, ਇਹ ਚੀਜ਼ਾਂ ਜਿੱਥੇ ਰਲਦੀਆਂ ਉੱਥੇ ਗੱਲ ਬਣਦੀ ਹੈ, ਸੰਸਾਰੀ ਤੌਰ 'ਤੇ ਵੀ ਪਰਮਾਤਮਿਕ ਤੌਰ 'ਤੇ ਵੀ। ਸੋ ਇਸ ਕਰਕੇ ਇਹ ਜਿਹੜੇ ਸਾਧਨ ਪੈਦਾ ਹੋ ਜਾਣ। ਹੁਣ ਤੁਸੀਂ ਆਪਣੇ ਮਨਾਂ ਨਾਲ ਝਾਤ ਮਾਰਿਓ ਕਿ ਸਾਡੇ ਜਿਹੜੇ ਸਾਧਨ ਹੈਗੇ ਹੈ ਜਿਹੜੇ ਦੱਸੇ ਹੈ, ਇਹ ਤੇ ਆਪ ਸਾਧਨ ਹੈਗੇ ਹੈ, ਇਹ ਤਾਂ ਜਿਗਿਆਸੂ ਬਣ ਜਾਓਗੇ ਬ੍ਰਹਮ ਦੀ ਇੱਛਾ ਵਾਲੇ। ਜਦੋਂ ਬ੍ਰਹਮ ਦੀ ਇੱਛਾ ਆਪਣੇ ਬਣਦਾ ਤੇ ਫਿਰ ਰੱਬ ਦੇ ਮਿਲਣ ਦੀ ਜਿਗਿਆਸਾ ਕਰਿਓ, ਫਿਰ ਮਹਾਤਮਾ ਨੂੰ ਕਿਉਂ ਸਾਨੂੰ ਉਪਦੇਸ਼ ਦਿਓ, ਉਹ ਫਿਰ ਬ੍ਰਹਮ ਦਾ ਤੁਹਾਨੂੰ ਉਪਦੇਸ਼ ਦੇਣਗੇ। ਜਦੋਂ ਦੀ ਕਮਾਈ ਕਰੋਗੇ ਤਦਨ ਅੰਤਰ ਤੁਹਾਡੇ ਅੰਦਰ ਚੇਤਨ ਸਾਖਸ਼ਾਤ ਹੋ ਜਾਊ। ਦੀਵੇ ਦੀ ਤੇਲ ਬੱਤੀ ਹੋ ਤੇਲ ਲਾ ਕੇ ਤਾਂ ਹੀ ਪ੍ਰਕਾਸ਼ ਹੋਏਗਾ, ਜੇ ਸਮੱਗਰੀ ਹੋਏਗੀ ਕੜਾਹ ਪ੍ਰਸ਼ਾਦਾ ਆਟਾ ਹੋਏਗਾ, ਖੰਡ ਘਿਓ ਹੋਏਗਾ, ਕੜਾਹੀ ਪੁੱਛਣਾ ਹੋ ਅੱਗ ਦਾ ਸਾਧਨ ਬਣਾਉਣ ਵਾਲੇ ਦਾ, ਕੋਈ ਜਗਜੀਤ ਸਾਹਿਬ ਆਨੰਦ ਸਾਹਿਬ ਪੜ੍ਹਨ ਵਾਲਾ, ਗੁਰੂ ਮਹਾਰਾਜ ਚਰਨ ਚਾਲ ਕੇ ਕੀਰਤਨ ਕਰਕੇ ਅਰਦਾਸ ਭੋਗ ਲਾਉਣ ਵਾਲਾ ਤਾਂ ਨਹੀਂ ਪ੍ਰਚਾਰ ਬਣੂੰਗਾ, ਗੱਲਾਂ ਨਾਲ ਤਕੜਾ ਬਣਨਾ ਨਹੀਂ, ਗੱਲਾਂ ਨਾਲ ਬ੍ਰਹਮ ਗਿਆਨ ਹੋਣਾ ਨਹੀਂ, ਬ੍ਰਹਮ ਗਿਆਨ ਦੀ ਵੀ ਸਮੱਗਰੀ ਪੈਦਾ ਕਰਨੀ ਪੈਣੀ। ਜਦੋਂ ਤੱਕ ਬ੍ਰਹਮ ਗਿਆਨ ਦੀ ਸਮੱਗਰੀ ਨਹੀਂ, ਗੱਲੇ ਗਿਆਨ ਨਾਲ ਢੁੰਡੇ ਕਥਨਾ ਕਰੜਾ ਸਾਰ। ਤੇ ਜੇ ਮੈਂ ਕਹਾਣੀ ਸ਼ੁਰੂ ਕਰ ਲੈਂਦਾ ਇੱਕ ਕਹਾਣੀ ਨਾਲ ਘੰਟਾ ਪੂਰਾ ਹੋ ਜਾਂਦਾ ਗਲੀ ਦੇ ਵੱਲੋਂ। ਪਰ ਅਧਿਆਤਮ ਤੱਥ ਦਾ ਬੇਟਾ ਜਿਹੜਾ ਆਰੰਭ ਕੀਤਾ ਗਿਆ, ਸੋਏ ਸਰਦੇ ਸਾਧ ਸੰਗਤ ਜੀ ਫਿਰ ਜਗਿਆਸੂ ਬਣਦਾ, ਕਿਉਂਕਿ ਚਾਰ ਤਰ੍ਹਾਂ ਦੇ ਪਰਮੇਸ਼ਰ ਦੇ ਪ੍ਰੇਮੀ ਕਹਾਉਂਦੇ। ਇੱਕ ਤਾਂ ਅਰਥ ਮਾਇਆ ਵਾਸਤੇ ਕਰਦੇ, ਨਾਂ ਕਰਨ ਵਾਲਿਆਂ ਨੂੰ ਚੰਗੇ ਹੈ, ਚਲੋ ਕਿਸੇ ਨਿਮੇਤਨਾ ਪਰਮਾਤਮਾ ਦਾ ਨਾਂ ਤਾਂ ਲੈਂਦੇ ਹੀ ਹਨ, ਕਿਤੇ ਉਹਨੇ ਵੀ ਲੱਗ ਜਾਣਗੇ। ਕਈ ਦੁੱਖ ਦੀ ਨਿਵਰਤੀ ਵਾਸਤੇ ਹੀ ਆਉਂਦੇ ਹੈ, ਕਿਸੇ ਪਾਸੇ ਖੈਰ ਨਹੀਂ ਚੰਗੀ, ਚਲੋ ਮਾਰੇ ਦੇ ਕਰੀਏ, ਬਾਣੀ ਵੀ ਇਸ ਢੰਗ ਨਾਲ ਪੜ੍ਹਦੇ ਹੈ ਜਾਂ ਕੋਈ ਵਿਸ਼ੇਸ਼ ਸ਼ਬਦ ਪੜ੍ਹਦੇ ਹੈ, ਉਹ ਦੁੱਖ ਦੀ ਨਿਵਰਤੀ ਲਈ ਕਰਦੇ ਹੈ, ਉਹ ਵੀ ਨਾਂ ਕਰਨ ਵਾਲਿਆਂ ਨੂੰ ਚੰਗੇ ਹੈ ਤੇ ਲੱਗ ਜਾਣਗੇ, ਚਾਰਜ ਲੱਗ ਜਾਏਗੀ। ਜਗਿਆਸੂ ਜਿਹੜਾ ਨਾ ਮਾਇਆ ਦੇ ਨਾ ਦੁੱਖ ਦੀ ਨਿਵਰਤੀ ਦੇ, ਇੱਕ ਪਰਮਾਤਮਾ ਦੇ ਮਲਾਪ ਲਈ ਉਹਦਾ ਚਿੰਤਨ ਕਰਦਾ, ਜੋ ਪਰਮਾਤਮਾ ਦੇ ਮਲਾਪ ਲਈ ਨਿਸ਼ਕਾਮ ਹੋ ਕੇ ਉਹਦਾ ਚਿੰਤਨ ਕਰਦਾ, ਉਸਦਾ ਨਾਮ ਕਿਹਾ ਹੋਇਆ ਜਗਿਆਸੂ, ਮੁਕਤੀ ਦੀ ਇੱਛਾ ਵਾਲਾ, ਜਗਿਆਸਾ ਵਾਲਾ। ਇਸ ਤੋਂ ਅੱਗੇ ਹੈ ਮੁਕਤਤਾ, ਮੁਕਤੀ ਦੀ ਇੱਛਾ। ਜਿਹੜਾ ਗਿਆਨੀ ਪੁਰਖ ਹੈ ਮੁਕਤ ਹੋ ਗਿਆ, ਮੁਕਤੀ ਕਿਆ ਹੈ? ਵਿਦਿਆ ਕਪਤਾਲ ਦੀ ਨਿਵਿਰਤੀ, ਪਰਮਾਨੰਦ ਸਰੂਪ ਬ੍ਰਹਮ ਦੀ ਪ੍ਰਾਪਤੀ, ਇਹ ਮੁਕਤੀ ਦਾ ਲੱਛਣ ਹੈ। ਮੁਕਤੀ ਜਿਹੜੀ ਹੈ ਉਹਦੇ ਵੀ ਭੇਦ ਹੈ, ਸੁਜੋਜਿਆ ਸਰੂਪ ਹੈ, ਸੁਜੀਪ ਹੈ, ਸਲੋਕ ਹੈ। ਔਰ ਗੁਰਮੰਦ ਜਿਹੜਾ ਰਾਜਨਾ ਚਾਹੋ ਮੁਕਤ ਨਾ ਚਾਹੋ, ਇਹਨਾਂ ਚਾਰ ਮੁਕਤੀਆਂ ਦਾ ਤਿਆਗ ਕਰਕੇ ਕੇਵਲ ਰਿਤੇ ਗਿਆਨਾਂ ਨਾਲ ਕਈ ਬੰਦੇ, ਗਿਆਨ ਤੋਂ ਬਿਨਾਂ ਕੇਵਲ ਮੋਕਸ਼ ਨਹੀਂ ਹੁੰਦੀ। ਉਹ ਹੈ ਪੂਰੇ ਕਿਰਨ ਮਿਲਿਆ ਜਲ ਕਾ ਜਲ ਗੁਆ ਰਾਮ, ਜੋਤੀ ਜੋਤ ਰਹੀ ਸੰਪੂਰਨ ਤਿਆਰ, ਉਹਦੇ ਚੋਂ ਭੇਦ ਹੋ ਜਾਣ, ਬਹੁਤ ਆਮ ਕਾਦੇ ਆਮ, ਫਿਰ ਕਾਦੇ ਜਨਮ ਲੈਣ, ਫਿਰ ਚਰਾਸੀ ਰੂਪ ਜੂਨਾਂ ਦੀ ਕਿਉਂ ਘੁਮਣਾ? ਇਹ ਤਾਂ ਉਹਦੀ ਅਦਵੈਤਾ ਦਾ, ਭੇਟਾ ਦਾ ਜਿਹੜਾ ਆਨੰਦ ਹੈ ਉਹ ਪ੍ਰਾਪਤ ਕਰਨਾ, ਉਹਦੇ ਚ ਲੀਨ ਹੋ ਜਾਣਾ, ਪੁਨਰ ਜਨਮ ਨਹੀਂ ਹੋਏਗਾ, ਆਵਾਗਮਨ ਮਿਲ ਜਾਏਗਾ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਉਹ ਗਿਆਨੀ ਪੁਰਖ ਹੈ ਜਿਹੜਾ ਸਰੂਪ ਦੀ ਪ੍ਰਾਪਤੀ ਕਰਕੇ ਉਹਦੇ ਵਿੱਚ ਭੇਦ ਹੋ ਕੇ ਆਪਣੀ ਹੋਂਦ ਨੂੰ ਖਤਮ ਕਰ ਦਿੰਦਾ। ਪਹਿਲਾਂ ਜੀਵਨ ਮੁਕਤ ਹੈ, ਸਰੀਰ ਤਿਆਰਨ ਤੋਂ ਬਾਅਦ ਵਧੇ ਮੁਕਤ, ਉਹਦੇ ਚ ਭੇਦ ਹੋ ਜਾਂਦਾ, ਜਿਵੇਂ ਥੱਲੇ ਲੈ ਸਕਦੇ ਸਮਾਇਆ ਦਾ, ਜਿਵੇਂ ਪਾਣੀ ਚਲਾ ਕੇ ਪਾਣੀ ਦਾ ਰੂਪ ਹੋ ਜਾਂਦਾ, ਇਸ ਤਰ੍ਹਾਂ ਬ੍ਰਹਮ ਜੋ ਬ੍ਰਹਮ ਦਾ ਰੂਪ ਹੋ ਜਾਂਦਾ। ਪਰ ਕਈ ਵੀ ਅਸੀਂ ਐਸਾ ਕਰਦੇ ਹਾਂ, ਉਹ ਗਿਆਨਵਾਨ ਪੁਰਖਾਂ ਦੇ ਕਮਰਿਆਂ 'ਚ ਮੰਜੇ ਡਾਹੇ ਹੋਏ ਆ, ਉਹਨਾਂ ਦੀਆਂ ਫੋਟੋਆਂ ਰੱਖੀਆਂ ਹੋਈਆਂ, ਰਾਮਾ ਗੜਵੇ ਦਾਤਨਾ ਰੱਖ ਕੇ ਪੂਜਾ ਕਰਦੇ ਹਾਂ, ਉਹ ਤਾਂ ਉਹਦੇ 'ਚ ਮੁਕਤ ਹੋ ਗਿਆ, ਕਿਉਂ ਨਹੀਂ ਹੁਣ ਤੇਰੇ ਮੰਜਿਆਂ ਤੋਂ ਕੀ ਲੈਣਾ? ਇਹ ਪੁਜਾਰੀ ਲੋਕ ਚੜਾਵੇ ਵਾਸਤੇ ਐਸੇ ਕੰਮ ਕਰਦੇ ਗੱਲੀ ਦੇ ਵੱਲੋਂ। ਇਹ ਪੁਜਾਰੀ ਲੋਕ ਜਾਣੇ ਨਹੀਂ ਦਿੰਦੇ ਕਿ ਤੈਨੂੰ ਬਾਬਾ ਜੀ ਤੋਂ ਜਾਣੇ ਨਹੀਂ ਦੇਣਾ, ਤੂੰ ਰਹੇਗਾ ਤੇ ਆਪਣਾ ਵੀ ਆਲਵਾ ਮੁੰਡਾ ਚੱਲਦਾ ਰਹੇਗਾ। ਤੇ ਕਈ ਜਿਹੜੇ ਗੁਰੂ ਮਹਾਰਾਜ ਦੇ ਗੁਰੂ ਆਪਣੇ ਗੁਰੂ ਦੇ ਆਸਣ ਲਾ ਕੇ ਬਹਿ ਜਾਂਦੇ ਹੈ, ਕਈ ਪਰਾਤ ਨੂੰ ਪਿਸ਼ਾਦਾਂ ਪਾ ਕੇ ਗੁਰੂ ਬਣਨ ਦੀ ਕੋਸ਼ਿਸ਼ ਕਰਦੇ ਹੈ। ਇਸ ਤਰ੍ਹਾਂ ਸਵਾਂਗ ਧਾਰਨ ਦੇ ਨਾਲ ਜੋ ਗੁਰੂ ਨਹੀਂ ਬਣਦਾ, ਗੁਰੂ ਸਵਾਂਗੀ ਨਹੀਂ ਹੁੰਦਾ, ਭੇਟੀ ਨਹੀਂ ਹੁੰਦਾ, ਗੁਰੂ ਦਾ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਹੋਏ, ਜਿਨ ਸੇਵਿਆ ਤਨ ਪਾਇਆ ਮਾਂ ਨਾਨਕ ਗਾਵੀਆ ਗੁਣੀ ਨਿਧਾਨ। ਪਰ ਅਸੀਂ ਸਵਾਂਗ ਦੇ ਮਗਰ ਲੱਗਦੇ ਬਹੁਤ ਹਾਂ, ਸਵਾਂਗ ਦੇ ਸਕੂਲ ਸਭ ਰਾਜ ਹਨ। ਇੱਕ ਬਾਬਾ ਜੀ ਹੁੰਦੇ ਸੀ, ਮੈਂ ਕਿਹਾ ਤੁਸੀਂ ਬੜੇ ਲੀੜੇ ਇਸ ਤਰ੍ਹਾਂ ਦੇ ਪਾਉਂਦੇ ਹੈ, ਉਹ ਕਹਿੰਦੇ ਜੀ ਮੇਰਾ ਕੀਰਤਨ ਤੁਹਾਨੂੰ ਘੱਟ ਆਉਂਦੇ ਹੈ ਅਤੇ ਮੈਨੂੰ ਦੇਖਣ ਵਾਸਤੇ ਜ਼ਿਆਦਾ ਭੀੜ ਹੋ ਜਾਂਦੀ। ਕਰਕੇ ਬੋਲੋ, ਕਿਉਂਕਿ ਅੱਜ ਪ੍ਰਪੰਚ ਦਿਖਾਏ ਜਗਤ ਕੋ ਉਹ ਲੋਕਾਂ ਦੀ ਪ੍ਰਭਾਵ ਹੈ, ਜਿਹੜੇ ਬਹੁਤ ਤਰ੍ਹਾਂ ਦੇ ਪ੍ਰਪੰਚ ਦਿਖਾਉਂਦੇ ਉਹ ਲੋਕਾਂ ਨੂੰ ਭਰਮਾਉਂਦੇ, ਦੂਜਾ ਸੰਪਰਦਾ ਦਾ ਪਾਠ ਇਹ ਹੈ ਤਤਕਾਲ ਦਾ, ਉਹ ਲੋਕ ਨਹੀਂ ਭਰਮਾਵੇ, ਜਿਹੜੇ ਗਿਆਨਵਾਨ ਲੋਕ ਆ ਉਹ ਭੇਖੀ ਲੋਕਾਂ ਦੇ ਪਰਾਵਿਆਂ ਤੋਂ ਉਹ ਨਹੀਂ ਭਰਦੇ, ਜਿਹੜੇ ਅਗਿਆਨੀ ਉਹ ਭਰਦੇ। ਗਲੀ ਚ ਬੋਲੋ, ਖੋਏ ਸਾਜੇ ਗੁਰਮੁਖ ਪਿਆਰਿਓ ਇਹ ਹੈ ਕਥਾ ਸੁਣ ਕੇ ਉਸ ਸੱਚ ਨੂੰ ਸਮਝ ਕੇ ਬ੍ਰਹਮ ਦੀ ਪ੍ਰਾਪਤੀ ਦੀ ਇੱਛਾ ਦਾ ਵਿਧਾਨ ਵਿਧਿਨ ਦੱਸਿਆ। ਜੇ ਤਾਂ ਹੁਣ ਭਾਈ ਮੈਂ ਵੀ 10-15 ਚਿਮਟਿਆਂ ਰੱਖੇ ਹੁੰਦੇ, ਉਸ ਤਰ੍ਹਾਂ ਦਾ ਧੁਰਤੀ ਖੜਕਦੀ ਹੁੰਦੀ ਚੰਗੀ ਤੇ ਕੱਟ ਵੀ ਜ਼ਿਆਦਾ ਹੋਣਾ ਸੀ, ਪਰ ਇਹ ਦਿਸ਼ਾ ਹੈ ਸਾਧਕ ਪਥ ਦਾ, ਅੰਤਰੀਵੀ ਮਾਰਗ ਦਾ, ਰੂਹਾਨੀਆਂ ਦਾ ਪਰਮਾਰਥ ਸੀ। ਇਹਦੇ ਵਾਸਤੇ ਸਰੋਤੇ ਘੱਟ ਹੁੰਦੇ ਆ ਤੇ ਸਮ ਜਿਹੜੇ ਪਰਮਾਤਮਾ ਦੀ ਪ੍ਰਾਪਤੀ ਦੀ ਇੱਛਾ ਵਾਲੇ ਆ ਉਹਦੀ ਰਸ ਵੀ ਮੰਨਦੇ ਆ। ਤੇ ਜੇ ਤੁਸੀਂ ਇਸ ਪ੍ਰਕਾਰਨ ਵਿੱਚ ਆਨੰਦ ਮੰਨਦੇ ਆ ਤੇ 3 ਦਿਨ ਹੋਰ ਤੁਹਾਡੇ ਚੱਲ ਬੇਨਤੀ ਕਰਨੀ ਹੈ ਕਿ ਫਿਰ ਗੱਲਬਾਤ ਕੇ ਆਇਓ ਭਾਈ ਗੱਲ ਕੇ ਬੋਲੋ। ਗੁਰਦੁਆਰੇ ਬਣਾਉਣ ਦਾ ਪ੍ਰਯੋਜਨ ਕਿਆ ਹੈ? ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਇੱਕ ਦੁਆਰਾ ਹੋਏ ਹੱਥਾ ਹੋਏ ਸੀ, ਮੈਰੇ ਰੱਖੇ ਦਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣਾ ਜਾਏ ਅੱਗੇ ਜਾਏ ਸੀ, ਜੇ ਸਾਨੂੰ ਮਾਇਆ ਹੋਏ ਚੱਲਿਆ ਪਰਸ ਜਨਮ ਸਵਾਲ ਵਾਜਾ ਹੋਏ ਮਾਨ ਸਿਆ ਵਿਚਾਰਾ ਤੇ ਲੋਕ ਸਮਾਏ। ਇਹ ਸਭ ਦੀ ਵਿਚਾਰ ਕਰਨਾ ਨੇ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਜਿਗਿਆਸਾ ਨੂੰ ਬਣਾਓ। ਅਸੀਂ ਜਲ ਜਦੋਂ ਠਾਕਾ ਵਾਲਾ ਦੇਖਣ ਵਾਸਤੇ ਕਈ ਵਾਰੀ ਆਉਂਦੇ ਹਾਂ, ਪਰਮਾਰਥੀ ਵਿਚਾਰਧਾਰਾ ਦੀ ਇੱਛਾ ਵਾਸਤੇ ਨਹੀਂ ਆਉਂਦੇ। ਇਸੇ ਕਰਕੇ ਬਹੁਤ ਲੰਬਾ ਸਮਾਂ ਗੁਰੂ ਘਰਾਂ ਵਿੱਚ ਆਉਣ ਨਾਲ ਵੀ ਕੋਈ ਖਾਸ ਪ੍ਰਾਪਤੀ ਨਹੀਂ ਹੁੰਦੀ। ਇਹ ਮਨ ਦੀ ਵਸਤਾ ਉੱਥੇ ਦੀ ਉੱਥੇ ਖਲੋਤੀ ਰਹਿੰਦੀ ਹੈ ਜਿੱਥੇ ਕਿ ਖੜੇ ਨੇ, ਕਿਉਂਕਿ ਉਹ ਸਮਾਗਮ ਨੂੰ ਆਪਾਂ ਟੱਚ ਨਹੀਂ ਕਰਦੇ, ਉਹ ਸਮਾਗਮ ਤੁਰਦੇ ਨੇ। ਤੋ ਆਓ ਕੱਲ੍ਹ ਵੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਪਰਮ ਪਵਿੱਤਰ ਬਾਣੀ ਦਾ ਇੱਕ ਉਦੇਸ਼ ਸੀ ਕਿ ਅੱਜ ਵੀ ਉਹਨਾਂ ਨੇ ਕਿਰਪਾ ਕਰਕੇ ਕੋਈ ਬਖਸ਼ਿਸ਼ ਕਰ ਰਹੇ ਹੈ। ਗੈਰਤ ਸਰੀ ਮਹਲਾ ਨਾਵਾ, ਗੈਰਤ ਸਰੀ ਰਾਗ ਹੈ ਤੇ ਮਹਾਰਾਜ ਨੇ ਇੱਕ ਰਾਗ ਵਾਧੂ ਵੀ ਗਾਇਆ, ਜੈਜਾਵੰਤੀ ਰਾਗ ਦਸਮ ਪਾਤਸ਼ਾਹ ਨੇ ਵੀ ਰਾਗ ਸਰਵਲੋਹ ਦੇ ਵਿੱਚ ਉਚਾਰਿਆ। ਇਹ ਜਿਹੜੇ ਰਾਜਸਥਾਨ ਦੇ ਰਾਜਪੂਤ ਸੀ ਜਦੋਂ ਯੁੱਧ ਫਤਿਹ ਕਰਨਾ ਸੀ ਉਹ ਜੈਜਾਵੰਤੀ ਰਾਗ ਹੁੰਦੇ ਤੇ ਮਹਾਰਾਜ ਨੇ ਜੈਜਾਵੰਤੀ ਰਾਗ ਗਾਇਆ ਕਿ ਜਿੱਤ ਦਾ ਰਾਗ 9ਵੇਂ ਪਾਤਸ਼ਾਹ। ਔਰ ਸਤਿਗੁਰੂ ਜੀ ਦੀ ਜਿੰਨੀ ਠੇਠ ਗੁਰਮੁਖੀ ਪੰਜਾਬੀ ਹੈ ਉਹ ਵੀ ਕਮਾਲ ਹੈ। 9ਵੇਂ ਪਾਤਸ਼ਾਹ ਜਿੰਨੇ ਪੰਜਾਬੀ ਦੇ ਵਿਦਵਾਨ ਆ ਉਹਨਾਂ ਨੇ ਸਭ ਨਾਲੋਂ ਠੇਠ ਗੁਰਮੁਖੀ ਸਤਿਗੁਰ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਮੰਨਿਆ। ਗੱਲ ਕੇ ਬੋਲੋ ਵਾਹਿਗੁਰੂ ਏਕੋ ਅੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ, ਪ੍ਰਕਾਸ਼ ਰੂਪ ਅਦੁੱਤੀ ਹੈ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਅੱਜ ਉਹ ਸਿੰਘ ਆਏ ਕੱਲ੍ਹ ਵੀ ਨੌਜਵਾਨ ਬੱਚਿਆਂ ਤੇ ਕੋਈ ਕਿਰਪਾ ਹੋਣ ਲੱਗੀ ਹੈ। ਬਹੁਤ ਸੁੰਦਰ ਸੁੰਦਰ ਉਹਨਾਂ ਨੇ ਗਰੀਬੀ ਪ੍ਰਸ਼ਨ ਕੀਤੇ। ਇੱਕ ਗੋਰਾ ਉਸਨੇ ਇੱਕ ਗੁਰਸਿੱਖ ਦਾ ਅਨੁਵਾਦ ਕੀਤਾ, ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਜਨਮਲੇ ਨੇ ਲਿਖਿਆ ਸੀ ਕਿ ਗੋਰਾ ਅਨੁਵਾਦ ਕਰਦਾ ਸੀ ਆਪਣੀਆਂ ਸਿੰਘ ਛੱਡੀ ਜਾਂਦੇ ਤੇ ਗੋਰੇ ਤੇ ਤੁਰ ਰਹੇ। ਆ ਬਲੈਕ ਵਿੱਚ ਵੀ ਗੋਰੇ ਤੇ ਕਾਲੇ ਆ ਕੇ ਜਿਸਮਾਂ ਦੇ ਆਤਮ ਬਾਪ ਦੇ ਪ੍ਰਸ਼ਨ ਰੋਜ਼ ਬੋਲੇ ਹੀ ਕਹਿੰਦੇ ਨੇ। ਸਾਡੇ ਲੋਕਾਂ ਦੀ ਦੇਸ਼ਾ ਹੋਰ ਬਣਦੀ ਹੈ। ਇਹ ਲੋਕ ਜਿਹੜੇ ਆ ਮਾਇਆ ਪਦਾਰਥਾਂ ਨੂੰ ਭੋਗ ਭੋਗ ਕੇ ਥੱਕਦਾ ਤੇ ਇਸ ਤੋਂ ਕੋਈ ਆਨੰਦ ਨਹੀਂ ਮਿਲਿਆ, ਕੋਈ ਸਾਰਥਕ ਜੀਵਨ ਨਹੀਂ ਮਿਲਿਆ, ਉਹ ਹੁਣ ਪਰਮਾਰਥੀ ਖੋਜ ਵੱਲ ਤੁਰ ਪਏ। ਜੇ ਅਸੀਂ ਮਾਇਆ ਪਦਾਰਥਾਂ ਵਾਸਤੇ ਜੈ ਵੀ ਜਾਏ ਧੰਦੇ ਵੀ ਕਰਦੇ ਹਾਂ ਗੱਲ ਕੇ ਬੋਲੋ। ਇਸ ਵਾਸਤੇ ਅੱਜ ਵੀ ਉਹ ਪ੍ਰਸ਼ਨ ਸੀ ਬਹੁਤ ਵਧੀਆ ਕਿ ਸ਼ਾਂਤਰ ਮੱਤ ਨੇ ਗੁਰ ਪ੍ਰਸਾਦ ਦੀ ਗੱਲ ਨਹੀਂ ਕੀਤੀ। ਮਿੱਥਿਆ ਹੈ ਤੇ ਆਤਮਾ ਸੱਚ ਹੈ ਤੇ ਮੈਂ ਕਿਹਾ ਵੀ ਗੋਰੇ ਨੂੰ ਲੈ ਲਓ ਤੇ ਜਾਂ ਤੁਸੀਂ ਦੱਸ ਲਓ। ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਹੈ ਕਿ ਦੁਨਿਆਵੀ ਵਿਦਿਆ ਦੀ ਸਾਲ ਬਿਨਾਂ ਸਿੱਧ ਨਹੀਂ ਹੁੰਦੀ ਤੇ ਪਰਮਾਰਥੀ ਵਿਦਿਆ ਤੇ ਕਤਈ ਸਿੱਧ ਨਹੀਂ ਹੁੰਦੀ। ਗੁਰੂ ਦੀ ਪ੍ਰਸਾਦ ਕਿਰਪਾ ਨਾਲੇ ਪਰਮਾਰਥ ਦਾ ਸੱਚ ਸਮਝਿਆ ਜਾਂਦਾ, ਉਸ ਸਮਝ ਨੂੰ ਲੈ ਕੇ ਉਹਦਾ ਅਭਿਆਸ ਕਰਕੇ ਉਸ ਸੱਚ ਤੱਕ ਪਹੁੰਚਿਆ ਜਾਂਦਾ। ਇਸ ਕਰਕੇ ਗੁਰਪ੍ਰਸਾਦ ਨੂੰ ਮਹਾਰਾਜ ਨੇ ਪ੍ਰਧਾਨਤਾ ਦਿੱਤੀ ਹੈ। ਭੂਲਿਓ ਮਨ ਮਾਇਆ ਉਧਿਆਇਓ, ਇਹ ਜਿਹੜਾ ਮਨ ਹੈ ਇਹ ਅਗਿਆਨਤਾ ਕਰਕੇ ਭੁੱਲ ਗਿਆ। ਕਿਉਂ ਭੁੱਲ ਗਿਆ? ਅਗਿਆਨਤਾ ਕਰਕੇ ਜੇ ਗਿਆਨ ਹੁੰਦਾ ਤਾਂ ਇਹ ਭੁੱਲਦਾ ਹੀ ਕਿਉਂ? ਅਗਿਆਨ ਕਰਕੇ ਭੁੱਲਿਆ। ਅਗਿਆਨ ਆ ਸਰੀਰਕ ਵਾਸਤਵ ਸਰੂਪ ਨੂੰ ਕਿਸੇ ਵਸਤੂ ਨੂੰ ਸਮਝਣਾ ਵਾ, ਨਾਮ ਸਮਝਣ ਕਰਕੇ ਭਰਮ ਜਾਂਦਾ ਜੀ। ਉਹਦੇ ਅਸਲੀ ਸਰੂਪ ਨੂੰ ਸਮਝ ਨਹੀਂ, ਇਹ ਭਰਮ ਚ ਕਰਵਾਉਂਦਾ ਜੀ। ਭੁੱਲਿਓ ਮਨ, ਇਹ ਮਨ ਭੁੱਲ ਗਿਆ ਹੈ ਅਗਿਆਨਤਾ ਦੇ ਕਾਰਨ, ਇਹ ਮਾਇਆ ਦੇ ਵਿੱਚ ਉਲਝ ਗਿਆ। ਜਿਹੜਾ ਉਲਝਿਆ ਬੰਦਾ ਉਹਦਾ ਜੀਵਨ ਬੜਾ ਦੁਖਦਾਈ ਬਣ ਜਾਂਦਾ। ਇੰਨਾ ਚਿਰ ਉਲਝਣ ਤੋਂ ਨਿਕਲਦਾ ਨਹੀਂ, ਮੁਕਦਮੇ ਦੀ ਉਲਝਣ ਪੈ ਜਾ, ਹੋਰ ਵੀ ਕਰਜ਼ਾ ਕੁਰਜ਼ਾ ਦੇਣ ਦੀਆਂ ਵੀ ਉਲਝਣ, ਇੱਕ ਵਾਰੀ ਬੋਲਦੇ ਹੀ ਫਿਰ ਫਸ ਜਾਏ, ਉਹ ਤੋਂ ਨਿਕਲਣ ਦੀ ਵੀ ਬੜੀ ਉਲਝਣ ਪੈਦਾ ਹੋ ਜਾਂਦੀ ਹੈ। ਕੋਈ ਕਰਮ ਕਰ ਬੈਠੇ ਉਸ ਉਲਝਣ ਵਿੱਚ ਉਲਝਿਆ ਹੋਇਆ, ਸੰਗਤ ਵਿੱਚ ਪ੍ਰਸ਼ਨ ਉੱਤਰ ਕਈ ਦੇ ਨਹੀਂ ਸਕਦਾ ਬੜਾ। ਜਿਸ ਤਰ੍ਹਾਂ ਕੋਈ ਪੇਕੀ ਬਣ ਜਾਏ, ਪੜਾਵਾ ਪਾ ਲਵੇ, ਉਹ ਵੀ ਉਲਝਣ 'ਚ ਫਸ ਜਾਂਦਾ, ਨਿਕਲਣ ਨੂੰ ਰਾਹ ਨਹੀਂ ਮਿਲਦਾ। ਕਈ ਉਲਝਣਾਂ ਹੋ ਜਾਂਦੀਆਂ, ਚਰਾਸੀ ਦਾ ਦੁਨਾਂ ਦੀ ਵੀ ਇੱਕ ਉਲਝਣ ਹੀ ਹੈ। ਅਗਿਆਨਤਾ ਕਰਕੇ ਮਾਇਆ ਵਿਕਾਰ ਵਕਾਰਾਂ ਦੀਆਂ ਉਲਝਣਾਂ ਇੱਕ ਨਹੀਂ ਬਹੁਤ ਹੈ। ਮਾਇਆ ਉਲਝਾਏ, ਮਾਇਆ ਨੇ ਉਲਝਾ ਲਿਆ ਆਪਣੇ ਵਿੱਚ। ਜੋ ਜੋ ਕਰਮ ਸੀ ਉਹ ਲਾਲਚ ਲੱਗ ਕੇ ਇੱਥੇ ਆ ਹੁੰਦਾ, ਜਿੰਨੇ ਵੀ ਕਰਮ ਕਰਦਾ ਲਾਲਚ ਦੇ ਵਰਤੋਂ ਕੇ ਕਰਦਾ। ਜੇ ਲਾਲਚ ਨਾ ਹੋਵੇ ਫਿਰ ਤਾਂ ਕਰਦਾ ਹੀ, ਅਤੇ ਮੈਨੂੰ ਇੱਥੋਂ ਕੀ ਮਿਲਣਾ। ਇੱਕ ਬਾਬਾ ਜੀ ਮਿਲੇ, ਉਹਨਾਂ ਨੇ ਆਪਣੇ ਡਰਾਈਵਰ ਦੀ ਗੱਲ ਸੁਣਾਈ। ਕਹਿਣ ਲੱਗੇ, ਡਰਾਈਵਰ ਸਾਹਿਬ ਗ੍ਰੰਥੀ ਜੀ ਗਏ ਆ, ਤੁਸੀਂ ਸੋਗਮਣੀ ਸਾਹਿਬ ਪਾਠ ਕਰ ਦਿਓ। ਕਹਿੰਦੇ, ਤੁਸੀਂ ਮੈਨੂੰ ਡਰਾਈਵਰੀ ਦੀ ਤਨਖਾਹ ਦੇਣੇ, ਸੋਗਮਣੀ ਪੜ੍ਹਦੇ ਥੋੜ੍ਹੀ ਮਾਇਆ ਦੇਣੇ। ਗਲੀ ਸੋਗਮਣੀ ਪੜ੍ਹਨ ਵਾਸਤੇ ਵੀ ਮਾਇਆ ਚਾਹੀਦੀ ਹੈ। ਮਾਇਆ ਨੇ ਤੁਹਾਨੂੰ ਇੱਕ ਦਿਨ ਡੇਰਾ ਲਾ ਲਿਆ, ਅਤੇ ਨਿਤਨੇਮ ਵੀ ਤਾਂ ਕਰਾਂਗੇ, ਜੇ ਕੋਈ ਮਾਇਆ ਦੇਵੇਗਾ ਗੁਰਦੁਆਰੇ ਝਾੜੂ ਵਾਲੂ ਵੀ ਤਾਂ ਹੀ ਕਰਾਂਗੇ। ਮਾਇਆ ਨੇ ਉਲਝਾ ਲਿਆ। ਵਿਦਿਆ ਦੀ ਸੇਵਾ ਕਰਨੀ ਸੀ, ਨਿਸ਼ਕਾਮ ਹੋਣਾ ਸੀ, ਸੇਵਾ ਕਰਦੇ ਨਿਸ਼ਕਾਮ ਕਹੋ ਪ੍ਰਾਪਤ ਸੁਆਮੀ, ਉਹਦਾ ਗੱਲ ਚਲੇ ਗਈ। ਅਤੇ ਕਈ ਕਹਿੰਦੇ ਕਿ ਨਿਸ਼ਕਾਮ ਆ, ਅਤੇ ਜੇ ਕੋਈ ਉਹਨਾਂ ਨੂੰ ਸੱਦ ਲਵੇ ਅਤੇ ਦੱਸਦਾ ਕਿ ਉਹਨੂੰ ਝੋਲੇ ਖਾ ਜਾਂਦੇ ਆ, ਗੱਲ ਕੇ ਬੋਲੋ ਦੱਸਦਾ ਕਿ ਉਹਨੂੰ ਝੋਲੇ ਵਾਲਾ ਜਾਣੇ ਸਮਾਗਮਾਂ ਦੇ ਵਿੱਚ ਸਾਰੇ ਨਿਸ਼ਕਾਮ ਆ, ਉਹ ਵੀ ਦੇਸੀ ਚਾਹੀਦਾ। ਸੋ ਮਹਾਰਾਜ ਕਹਿੰਦੇ, ਕਿਸੇ ਨਾ ਕਿਸੇ ਢੰਗ ਨਾ ਇਸ ਨੇ ਖਾਣ ਪੀਣ ਦਾ ਢੰਗ ਬਣਾ ਲੈਂਦਾ, ਚਾਹੇ ਮਾਇਆ ਲੈ ਕੇ ਰਸ ਲੈ ਲਓ, ਚਾਹੇ ਸਿੱਧੀ ਰਸ ਲੈ ਲਓ। ਬਹੁਤਿਆਂ ਨੇ ਵਿਵੇਕ ਤਾਂ ਹੀ ਧਾਰਿਆ ਹੁੰਦਾ ਵੀ ਰਸ ਚੰਗੀ ਮਿਲ ਜਾਏਗੀ। ਗਲੀ ਬੋਲੋ, ਬਣਿਆ ਬਣਾਇਆ ਹੋਇਆ ਤੇ ਜਿਹੋ ਜਿਹਾ ਹਾਲ ਹੈ, ਫਿਰ ਉਹ ਹੀ ਖਾਣਾ ਪਏਗਾ। ਜੋ ਜੋ ਕਰਮ ਦੀ ਉਹ ਲਾਲਚ ਕਰ, ਜਿਹੜੇ ਜਿਹੜੇ ਕਰਮ ਦੀ ਲਾਲਚ ਲਾ ਕੇ ਕਰਦਾ ਹੈ, ਕੋਈ ਦੇ ਕਰਮ ਦੀ ਬੇੜੀਆਂ ਬਣ ਕੇ ਇਹਨੂੰ ਬੰਦਾ ਅਹਿਮਾਨ ਕਰ ਲੈਂਦਾ। ਚੋਰ ਚੋਰੀ ਕਰਦਾ, ਜਿਹੜੇ ਜੇਲ੍ਹ ਜਾਂਦਾ, ਕੋਈ ਚੋਰੀ ਹੀ ਲਿਆਈ, ਕਤਲ ਕੀਤਾ, ਜੁਆਰੀਆ ਫਸ ਗਿਆ, ਬਲੈਕ ਮਾਰਕੀਟਿੰਗ ਦੇ ਵਿੱਚ, ਡਰੱਗਾਂ ਦੇ ਜਾਂ ਹੋਰ ਜਿਹੜੇ ਕਰਮ ਕਰਦਾ, ਫਿਰ ਉਹ ਜਿਹੜੇ ਆ ਉਹਦੇ ਵਾਸਤੇ ਬੰਦਾ ਅਹਿਮਾਨ, ਬੇੜੀਆਂ ਹੱਥ ਕੜੀਆਂ ਅਤੇ ਜੇਲ੍ਹਾਂ ਦਾ ਕਾਰਨ ਬਣ ਜਾਂਦੇ ਹੈ। ਇਸੇ ਤਰ੍ਹਾਂ ਇਹ ਜੀਵ ਲਾਲਚ ਲੱਗ ਕੇ ਐਸੇ ਕਰਮ ਕਰਦਾ, ਚਰਾਸੀ ਦਾ ਜੂਨਾਂ ਦੇ ਬੰਧਨ 'ਚ ਵੀ ਫਸ ਜਾਂਦਾ। ਇਸ ਬੰਧਨ ਤੋਂ ਨਿਕਲਣਾ, ਨਿਰਬੰਧ ਅਵਸਥਾ ਕਰਨੀ, ਬੰਧਨ ਵਿੱਚ ਫਸਣਾ, ਇਸ ਦੀ ਵਿਚਾਰ ਕਰਨੀ ਪਵੇਗੀ, ਕਿਹੜਾ ਕਰਮ ਬੰਧਨ ਵਿੱਚ ਲਿਆਏਗਾ, ਕਿਹੜਾ ਕਰਮ ਕੱਢੇਗਾ। ਜਦੋਂ ਬੁੱਧੀ ਨਾਲ ਨਿਸ਼ਚਾ ਕਰਕੇ ਜਿਸ ਤਰ੍ਹਾਂ ਦਾ ਕਰਮ ਕਰੇਗਾ, ਉਸ ਤਰ੍ਹਾਂ ਦਾ ਫਲ ਅਰੇਜ ਹੋ ਜਾਏਗਾ। ਅਤੇ ਪੰਡਿਆਂ ਤੋਂ ਤਾਂ ਟੇਵਾ ਕਢਾਉਣ ਦੀ ਲੋੜ ਹੀ ਨਹੀਂ ਪਵੇਗੀ। ਕਿ ਰਾਹੂ ਆ, ਕਿ ਕੇਤੂ ਆ, ਕਿ ਸੂਰਜ ਆ, ਕਿ ਚੰਦਮਾ, ਮਿੱਤਰ ਗ੍ਰਹਿ ਕਿਹੜੇ ਆ, ਵਿਰੋਧੀ ਗ੍ਰਹਿ ਕਿਹੜੇ ਆ, ਕਿ ਉਦੋਂ ਕਾਰਨ ਬਣਦਾ, ਕਾਰਨ ਤੇਰੇ ਹੀ ਹੈ, ਮਾੜੇ ਵੀ ਤੇ ਚੰਗੇ ਵੀ, ਉਹਨਾਂ ਦਾ ਫਲ ਵੀ ਤੈਨੂੰ ਭੋਗਣਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਉਹ ਟੋਟਾ ਹੁੰਦਾ ਨਾ, ਉਹ ਦਾਣੇ ਪਾ ਲੈਂਦੇ ਆ, ਅਤੇ ਦੋ ਪੋਲਾਂ ਦੇ ਉੱਤੇ ਸਲਾਈਡ ਹੁੰਦੀ, ਨਲਕੀ ਹੁੰਦੀ ਹੈ, ਥੱਲੇ ਕੜਾਹੀਆ ਪਾਣੀ ਦਾ, ਦੂਰ ਜਾਲ ਹੁੰਦਾ, ਉਹ ਟੋਟਾ ਦਾਣਿਆਂ ਦੀ ਦੋ ਵੇਲੇ ਆ ਜਾਂਦਾ, ਜਾਲ ਨੇੜੇ ਲਿਆਉਂਦੇ ਆ, ਉਹ ਉੱਡ ਕੇ ਨਲਕੀ 'ਤੇ ਰਹਿ ਜਾਂਦਾ, ਜਿਵੇਂ ਜਦ ਜਾਲ ਨੇੜੇ ਆਉਂਦਾ ਉਦੋਂ ਕੋਈ ਨਲਕੀ ਘੁੰਮ ਜਾਂਦੀ ਹੈ, ਅਤੇ ਮੂੰਹ ਧਰਤੀ ਵੱਲ ਹੋ ਜਾਂਦਾ, ਅਤੇ ਕੜਾਹੀ ਦਾ ਪਾਣੀ ਸਮੁੰਦਰ ਦੀਦਾ, ਮੈਂ ਡੁੱਬ ਕੇ ਮਰਾਂ ਨਾ, ਬਸ ਧੌਣ ਲੁੱਟ ਜਾਂਦੀ ਹੈ, ਫੜ ਕੇ ਕਿੰਜਰੇ ਪਾ ਦਿੰਦੇ, ਬੋਲ ਲੈਂਦਾ ਰਾਮ ਰਾਮ, ਫਸ ਜਾਂਦਾ। ਇਸੇ ਤਰ੍ਹਾਂ ਆਪਣੀ ਮਾਇਆ ਸਤਾਰੀ ਆਪੇ, ਵੇਖਣ ਹਾਰਾ ਇਸ ਤਰ੍ਹਾਂ ਕਰਮਾਂ ਦੇ ਜਾਲ ਵਿੱਚ ਫਸ ਜਾਂਦਾ। ਰਾਹ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ, ਸਮਝ ਨਾ ਹੋਈ, ਬਾਣੀ ਵੀ ਸੁਣੀ, ਗੁਰਦੁਆਰਿਆਂ ਵਿੱਚ ਵੀ ਗਿਆ, ਸਮਝ ਨਹੀਂ ਪਈ। ਕਿਉਂਕਿ ਜੇ ਤਾਂ ਘੜਾ ਮੂੰਹਦਾ ਹੋਵੇ, ਜਿੰਨੀ ਮਰਜ਼ੀ ਵਰਖਾ ਹੋਈ ਜਾਂ ਖਾਲੀ ਹੋਊਗਾ, ਜੇ ਸਿੱਧਾ ਹੋਊਗਾ ਤਾਂ ਹੀ ਬੂੰਦ ਪਊਗੀ। ਤੇ ਜਿਹੜੀ ਖੋਪਰੀ ਸੀ ਉਹ ਤਾਂ ਗੁਰੂ ਘਰ ਜਾ ਕੇ ਵੀ ਪੁੱਟੀ ਰੱਖੀ, ਗਿਆਨ ਵਰਖਾ ਦੀ ਕੋਈ ਬੂੰਦ ਉਪਦੇਸ਼ ਦੇ ਅੰਦਰ ਗਈ ਨਹੀਂ, ਤੇ ਸਮਝ ਕਿਵੇਂ ਪੈਂਦੀ? ਸਮਝ ਨਾ ਪਈ, ਸਮਝ ਨਹੀਂ ਪਈ। ਕਿਉਂ ਨਹੀਂ ਪਈ? ਵੇਖਿਆ ਰਸ ਰਸ ਵਕਾਰਾਂ ਦੇ ਰਸ ਵਿੱਚ ਇਹ ਰਚਿਆ ਹੋਇਆ। ਗੁਰਦੁਆਰਿਆਂ 'ਚ ਵੀ ਆ ਕੇ ਧਰਮ ਸਥਾਨਾਂ 'ਤੇ ਫਲਾਣੇ ਦੀ ਜੇਬ ਕੱਢਣੀ ਹੈ, ਜੁੱਤੀ ਚੱਕਣੀ ਹੈ, ਸੁਨਹਿਰਾ ਭਰਨਾ ਚੁੱਕਣਾ, ਕਿਸੇ ਵੱਲ ਮਾੜਾ ਚੰਗਾ ਦੇਖਣਾ, ਬਸ ਇਸੇ ਪਾਸੇ ਲਗਾ ਲਿਆ। ਜੁੱਤੀ ਚਲੇ ਗਏ 6 ਮਹੀਨੇ ਆਰਾਮ ਦਊ, ਕੌਰੀਆ ਲੈ ਗਿਆ ਉਹ ਵੀ 5-4 ਮਹੀਨੇ ਕੰਮ ਦਊਗਾ। ਗੱਲ ਕੇ ਬੋਲੋ, ਕੋਈ ਨਾ ਕੋਈ ਇਹੋ ਜਿਹਾ ਪੱਧਰ ਕਰਨਾ। ਸਮਝ ਨਹੀਂ ਪਈ, ਬੇਟਾ ਵਿਕਾਰਾਂ ਦੇ ਰਸਾਂ ਵਿੱਚ ਰਚਿਆ ਰਿਹਾ। ਜਾ ਸਾਰ ਕੋ ਵਿਸਰਾਇਓ, ਕਥਾ ਕੀਰਤਨ ਪਾਠ ਹੁੰਦਾ ਸੀ, ਗੁਰਦੁਆਰੇ ਵੀ ਆਇਆ, ਸੰਗਤ ਵੀ ਨਹੀਂ ਬੈਠਿਆ, ਕਦੀ ਇਉਂ ਨਿਕਲ ਗਿਆ ਕਦੀ ਇਉਂ। ਕਦੋਂ ਭੋਗ ਪਏਗਾ, ਪ੍ਰਸ਼ਾਦ ਮਿਲੇਗਾ, ਲੰਗਰ ਵਰਤੇਗਾ। ਅੱਜ ਲੰਗਰ ਵਿੱਚ ਭਾਈ ਕੜੀ ਬਣੀ ਹੋਈ ਹੈ, ਕੋਈ ਚੱਲ ਕੇ ਜਾਵਾਂਗੇ, ਕੜੀ ਚੌਲ ਹੈ, ਚੰਗੀ ਭੋਜਨ ਹੈ, ਗੱਜ ਕੇ ਬੋਲੋ। ਜਾਂ ਕੋਈ ਹੋਰ ਪਦਾਰਥ ਹੈ, ਉਹ ਪਦਾਰਥਾਂ ਦੇ ਸਵਾਦ ਵਾਸਤੇ ਆਇਆ ਸੀ, ਪਰਮਾਰਥ ਵਾਸਤੇ ਨਹੀਂ ਸੀ ਆਇਆ। ਪਦਾਰਥ ਖਾਇਓ, ਤੁਹਾਡੇ ਲਈ ਬਣੇ ਆ। ਪਹਿਲਾਂ ਪਰਿਵਾਰ ਦੇ ਟਾਈਮ ਪਰਮਾਰਥ ਨਾਲ ਸਾਂਝ ਪਾਓ, ਲੰਗਰ ਤਾਂ ਹੀ ਸਫਲ ਹੋਏਗਾ ਉਹਨਾਂ ਦੀ ਸੇਵਾ ਵੀ। ਜੇ ਤੁਸੀਂ ਖਾਓਗੇ ਨਾ ਖਾਓਗੇ ਤਾਂ ਵਿਆਹ ਹੀ ਖਰਾਬ ਹੋਜੂਗਾ। ਉਹ ਖੜਾਉਣੇ ਵੀ ਕੀ ਭਲਾ ਹੋਣਾ, ਜ਼ਰੂਰ ਮਿਲੇਗਾ ਅਵਸ਼ ਮੇਲ, ਪਰ ਸਮਾਂ ਨਾ ਉਗਾਇਆ ਕਰੋ। ਸੰਗਤ ਵਿੱਚ ਬੈਠਣ ਦੀ ਕਿਰਪਾਲਤਾ ਕਰਿਆ ਕਰੋ। ਜਾਤ ਹਰ ਤੋਂ ਵਿਸਰਾਇਓ, ਹਰੀ ਦੇ ਜਾਤ ਨੂੰ ਭੁਲਾ ਦਿੱਤਾ। ਸੰਗ ਸਵਾਮੀ ਤੋਂ ਜਾਣਿਓ ਨਾਮ, ਜਿਹੜਾ ਸਾਰਿਆਂ ਦਾ ਮਾਲਕ ਸਵਾਮੀ ਸੀ ਉਹਨੂੰ ਆਪਣਾ ਸੰਗੀ ਨਹੀਂ ਜਾਣਿਆ। ਉਹ ਕਿਹੜਾ ਦੇਰਦਾ, ਉਹ ਤਾਂ ਦੇਰਦਾ ਹੀ ਕੱਖੋਂ ਉਹਨੇ ਡਾਕਿਆ। ਇਸ ਤਰ੍ਹਾਂ ਧਰਮ ਸਥਾਨਾਂ 'ਤੇ ਵੀ ਆ ਕੇ ਚੋਰੀਆਂ ਜਾਰੀਆਂ ਬਦਮਾਸ਼ੀਆਂ ਕਰਦੇ ਹੈ, ਅਤੇ ਗੁਰੂ ਨੂੰ ਦੇ ਨੇੜੇ ਤਾਂ ਨਾ ਜਾਣਿਆ। ਇਸੇ ਤਰ੍ਹਾਂ ਅੰਤਰ ਆਤਮੇ ਨਾਲ ਜਾਣਿਆ, ਅਤੇ ਪਰਮਾਤਮਾ ਅੰਦਰ ਵੀ ਬਾਹਰ ਵੀ ਆਤਮਾ ਕਰਕੇ ਵੀ ਤੇਰੇ ਅੰਦਰ ਮੌਜੂਦ, ਤੇਰੇ ਕੰਮ ਸਾਰੇ ਦੇਖ ਰਿਹਾ। ਬੰਨ ਖੋਜਣ ਕੋ ਧਰਮ ਸੰਸਾਰ ਰੂਪੀ ਬੰਨ ਵਿੱਚ ਖੋਜਣ ਲੱਗ ਪਿਆ। ਕਦੀ ਰਿਸ਼ਤੇਦਾਰਾਂ, ਕਦੀ ਮਿੱਤਰਾਂ, ਕਦੀ ਪਰਿਵਾਰ, ਕਦੀ ਪੁੱਤਰਾਂ ਧੀਆਂ, ਟੱਬਰ ਵਿੱਚ ਪਰਮਾਤਮਾ ਦੀ ਖੋਜ ਕਰਦਾ ਰਿਹਾ। ਅਤੇ ਜਿਹੜਾ ਜਰੇ ਜਰੇ ਵਿਆਪਕ ਸੀ ਉਸ ਨੂੰ ਦੇਖਣ ਦੀ ਕੋਸ਼ਿਸ਼ ਕੀਤੀ। ਗਿਆਨ ਚਾਕੂ ਦੁਆਰਾ ਬੇਹਵਨ ਸੀਤਾ ਤਿਆਗਲੀ ਸਕੀਏ ਨਾਮ ਮਹਾਰਾਜ ਪੀਓ, ਬਿਨਾਂ ਚਾਕਿਆ ਬਟਵੀ ਸਕਦੀ ਸੁਖੀ ਨਾ ਹੋਵਤ ਜੀਓ। ਸੋ ਇਸ ਪ੍ਰਕਾਰ ਦਾ ਸੰਸਾਰ ਜਿਹੜਾ ਵੇਖੇ ਵਕਾਰਾਂ ਦਾ ਜੰਗਲ ਸੀ ਨਾ, ਵੇਖੇ ਭੋਗਾਂ ਦੇ ਵਿੱਚ ਪਰਮਾਤਮਾ ਨੂੰ ਲੱਗਣ ਦੀ ਕੋਸ਼ਿਸ਼ ਕਰਦਾ ਰਿਹਾ। ਉਸ ਨੇ ਤਾਂ ਤੇਰੀ ਜਿਹੜੀ ਬਿਰਤੀ ਸੀ ਉਹ ਭ੍ਰਸ਼ਟ ਕਰਤੀ, ਵੀ ਪਰਮਾਤਮਾ ਤੈਨੂੰ ਕਿੱਥੋਂ ਮਿਲਣਾ ਸੀ, ਜਾਂ ਦੁਨਿਆਵੀ ਜੰਗਲਾਂ ਪਹਾੜਾਂ ਵਿੱਚ ਘੁੰਮਦਾ ਰਿਹਾ। ਰਤਨ ਰਾਮ ਧਾਟੀ ਕੇ ਭੀਤਰ, ਉਹ ਰਾਮ ਰਤਨ ਸਾਰਿਆਂ ਦਾ ਸਾਥੀ ਚੇਤਨ ਪ੍ਰਕਾਸ਼ ਤਾਂ ਤੇਰੇ ਹਿਰਦੇ ਵਿੱਚ ਸੀ, ਤਾਂ ਤੋਂ ਗਿਆਨ ਨਾ ਪਾਇਓ। ਬਾਹਰ ਦੇ ਗਿਆਨ ਲੈਣ ਲਈ ਇੱਕ ਸਕੂਲਾਂ ਕਾਲਜਾਂ ਨੂੰ ਘੁੰਮਦਾ ਰਿਹਾ, ਜਿਹੜਾ ਤੇਰੇ ਅੰਦਰ ਬੈਠਾ ਸੀ ਜਿਹਦੇ ਦੁਆਰਾ ਸਾਰੇ ਗਿਆਨ ਧਿਆਨ ਹੈ, ਉਹਦਾ ਗਿਆਨ ਲੈਣ ਲਈ ਸਾਰੀ ਉਮਰੇ ਨਹੀਂ ਯਤਨ ਕੀਤਾ। ਤਾਂ ਆਪਣੇ ਲੋਕ ਇੱਥੇ ਵੀ ਕਿੱਕਰ ਦਾ ਸਾਥ ਕਰਕੇ ਮੱਟੀ ਲਾ ਕੇ ਸ਼ਰਾਬ ਕੱਢਣ ਲੱਗ ਪਏ, ਬੜੀ ਡਿਵੈਲਪਮੈਂਟ ਕੀਤੀ ਹੈ, ਅਤੇ ਗੋਰੇ ਭੁੱਲੇ ਆ ਅਤੇ ਆਪਾਂ ਇਹਨਾਂ ਨੂੰ ਵੀ ਫਸਾ ਲਈਏ, ਅਤੇ ਡੋਡਿਆਂ ਵਾਸਤੇ ਦੌਰੀਆਂ ਵੀ ਆ ਗਈਆਂ, ਇੱਥੇ ਬੋਤਲਾਂ ਕੱਢ ਕੇ ਵੇਚ ਰਹੇ। ਤਾਂ ਪਹਿਲੇ ਦੌੜੀ ਉਹਦੀ ਤੇਜ਼ ਹੁੰਦੀ ਹੈ, ਤੀਹ ਲਗਾਓ ਆ ਕੇ ਖੇਤੀ ਫੜਦੀ ਹੈ, ਅਤੇ ਅੰਦਰ ਵੀ ਭੁਕੂਕਾ ਪਾਵੇਗੀ ਅਤੇ ਜਾਏਗੀ। ਰਤਨ ਰਾਮ ਤੇਰੇ ਅੰਦਰ ਆਤਮਾ ਉੱਪੀ ਪਰਮਾਤਮਾ, ਤੂੰ ਉਹਦੇ 'ਤੇ ਸ਼ਰਾਬਾ ਪਾ ਰਿਹਾ। ਉਹ ਪਸ਼ੂਆਂ ਦੇ ਕਿੰਨੇ ਜਾਨਵਰ ਉਹਦੇ ਸਵਾਦ ਵਾਸਤੇ ਜਮ੍ਹਾਂ ਕਰਕੇ ਆਪਣੀ ਆਤਮਾ ਦੇ ਉੱਤੇ ਇਹ ਗੰਦ ਪਿੰਨ ਸੁੱਟ ਰਹੇ ਹਨ, ਸਤੀ ਮੁਤਾਬਕ ਤੈਨੂੰ ਖਾਣ ਨੂੰ ਦਿੱਤੇ ਸੀ ਕਿੰਨੇ ਮੇਵੇ ਦਾਲਾਂ ਸਬਜ਼ੀਆਂ ਤਰ੍ਹਾਂ ਤਰ੍ਹਾਂ ਦੇ ਜੂਸ ਰਸ ਮਿਲੇ ਸੀ, ਉਹਨਾਂ ਤੇ ਤੇਰਾ ਮਨ ਸੰਤੁਸ਼ਟ ਨਹੀਂ ਹੋਇਆ ਕਿ ਮੁਰਦਾਰ ਖਾ ਕੇ ਸੰਤੁਸ਼ਟ ਹੋ ਜਾਏਗਾ। ਬਾਣੀ ਕਹਿੰਦੀ ਕੂੜ ਬੋਲ ਮੁਰਦਾਰ ਖਾਏ ਅਗਲੀ ਨੂੰ ਸਮਝਾਉਣ ਜਾਏ, ਮੁੱਠਾ ਆਪ ਮੁਹਾਏ ਸਾਥੇ ਨਾਨਕ ਐਸਾ ਆਗੂ ਜਾਵੇ। ਇਸ ਤਰ੍ਹਾਂ ਦੇ ਆਗੂ ਹੋਣਗੇ, ਜੇ ਤੂੰ ਝੂਠ ਬਣੇਗਾ ਸਮਝੇ ਤਾਂ ਮੁਰਦਾ ਖਾ ਲਿਆ। ਰਸ ਸੁਣਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਰਸ ਘੋੜਾ ਰਸ ਤੇਜਾ ਮੰਦ ਰਸ ਮੀਠਾ ਰਸ ਮਾਸ, ਇਸੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਕਬੀਰ ਖੂਹ ਖਾਣਾ ਤੀਸਰੀ ਜਾਮੇ ਅੰਮ੍ਰਿਤ ਲਾਉਣ, ਹੀਰਾ ਰੋਟੀ ਕਾਰਨੇ ਗਲਾ ਕਿਤਾਬੇ ਕੌਣ, ਜੀਵਨੋ ਤੋਂ ਧਰਮ ਕਰ ਕਾਪੋ ਧਰਮ ਕਹੋ ਕਸ ਭਾਈ, ਆਪਸ ਤੋਂ ਮਨਵਰ ਕਰ ਕਾਪੋ ਕਾਂਪੋ ਕਹੋ ਪ੍ਰਸਾਈ। ਗੁਰੂ ਗ੍ਰੰਥ ਦੇ ਬਾਣੀ ਕਹਿ ਰਹੀ ਹੈ ਕਿ ਆਦਮੀ ਦੇ ਅਨੁਕੂਲ ਚੱਲ ਰਿਹਾ ਕਿ ਪ੍ਰਤੀਕੂਲ, ਕਿ ਆਪਣੇ ਗਿਆਨ ਨੂੰ ਪੱਠੇ ਆਉਣੇ ਨੂੰ ਪਾ ਰਿਹਾ ਜਾਂ ਗੁਰੂ ਦੇ ਗਿਆਨ ਦੁਆਰਾ ਅਨੁਸਾਰ ਨਿਰਤ ਕਰਕੇ ਨਿਮਰਤਾ ਵਿੱਚ ਗੁਰੂ ਨਾਨਕ ਦਾ ਸਿਧਾਂਤ ਧਾਰਨਾ, ਜਿਹਦੇ ਜੀਵਨ ਦੀ ਸਫਲਤਾ ਹੈ। ਸਾਥੋ ਗਿਆਨ ਨਾ ਪਾਇਓ, ਉਹਦਾ ਗਿਆਨ ਹੀ ਪਾਇਆ। ਆਹਾਰ ਸ਼ੁੱਧ ਨਹੀਂ ਕੀਤਾ, ਵਿਹਾਰ ਸ਼ੁੱਧ ਨਹੀਂ ਤੇ ਚਾਲ ਸ਼ੁੱਧ ਸੁੱਧ ਕਿੱਥੋਂ ਹੋਜੂਗਾ। ਆਹਾਰ ਸ਼ੁੱਧੋ ਸਤਿ ਸੁਧਾ, ਸਤਿ ਸੁਧੋ ਪ੍ਰਭਾ ਸਮਰਤਾ। ਆਹਾਰ ਸ਼ੁੱਧ ਹੋਏਗਾ ਅੰਤਿਸ਼ਠਨ ਸ਼ੁੱਧ ਹੋਊ, ਅੰਤਿਸ਼ਠਨ ਜੋ ਮਨ ਸ਼ੁੱਧ ਹੋਊ, ਮਨ ਸ਼ੁੱਧ ਬੁੱਧੀ ਸ਼ੁੱਧ ਹੋਊ, ਬੁੱਧੀ ਸ਼ੁੱਧ ਨੂੰ ਹੋਊ ਤੇ ਚੇਤਨ ਦਾ ਆਭਾਸ ਦੇ ਸਕੇ। ਬੁੱਧੀ ਰੂਪੀ ਸ਼ੀਸ਼ਾ ਮੇਨ ਆ ਤੇ ਪਰਮਾਤਮਾ ਨੂੰ ਤੁਸੀਂ ਕਿਵੇਂ ਦੇਖੋਗੇ। ਗੱਲ ਤੇ ਆਹਾਰ ਤੋਂ ਚੱਲਣੀ ਹੈ। ਪਹਿਲੀ ਅਦਾਲਤੀ ਵਿੱਚ ਮਾਲਕ ਭਾਗੋ ਦਾ ਨਹੀਂ ਸੀ ਖਾਧਾ ਤੇ ਲਾਲੋ ਦਾ ਖਾਧਾ ਸੀ, ਆਹਾਰ ਦੀ ਗੱਲ ਦੱਸੀ ਸੀ। ਇਹੋ ਜਿਹਾ ਆਹਾਰ ਹੈ ਉਹੋ ਜਿਹਾ ਦਿਵਾਗ ਬਣ ਜਾਂਦਾ ਤੇ ਉਹੋ ਜਿਹਾ ਵਿਚਾਰ ਕਰਨ ਹੋ ਜਾਂਦਾ। ਕਿਰਿਆ ਕਿੱਥੋਂ ਆਰੰਭ ਹੁੰਦੀ ਹੈ? ਜਨ ਨਾਨਕ ਭਗਵਾਨ ਭਜਨ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਹ ਜਨੋ ਗੁਰੂ ਨਾਨਕ ਸਾਹਿਬ ਜੀ ਦਾ ਜੋ ਸਿਧਾਂਤ ਹੈ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਭਗਵਾਨ ਦੇ ਭਜਨ ਤੋਂ ਬਿਨਾਂ ਵਿਰਥਾ ਜਨਮ ਗੁਆ ਕਿ ਆਪਣਾ ਜਨਮ ਵਿਅਰਥ ਗੁਆ ਕੇ ਚਲੇ ਜਾਂਦਾ। ਹੁਣ ਜਾ ਕੇ ਘਰ ਦਾ ਠੰਡੇ ਦਿਮਾਗ ਨੂੰ ਸੋਚਿਓ ਕਿ ਆਪਣੀ ਉਮਰ ਵਿੱਚੋਂ ਕਿੰਨੇ ਦਿਨ ਸਫਲ ਕੀਤੇ ਆ। 8 ਘੰਟੇ ਕਾਰੋਬਾਰ ਦੇ ਕੇ ਵੀ ਜ਼ਿਆਦਾ ਵੀ ਕਿਰਤਾਂ ਹੋ ਜਾਣੀਆਂ, 6 ਘੰਟੇ ਜਾਂ ਕੁਝ ਘੰਟੇ ਬਾਅਦ ਸੌਂਦੇ ਹਾਂ, ਖਾਣ ਪੀਣ ਨਹਾਉਣ ਧੋਣ ਵਿੱਚ ਆਏ ਗਏ ਨੂੰ ਅਟੈਂਡ ਕਰਨ ਵਿੱਚ ਅਤੇ ਟੈਲੀਵਿਜ਼ਨਾਂ ਦੇ ਰੰਗ ਰਾਗ ਦੇਖਣ ਵਿੱਚ ਅਤੇ ਰੱਬ ਰਿਕਾਰਡੀ ਵਿੱਚ ਕਿੰਨਾ ਸਮਾਂ ਬੀਤਦਾ ਅਤੇ ਪਰਮਾਤਮਾ ਦੀ ਭਜਨ ਵਾਸਤੇ ਕਿੰਨਾ ਟਾਈਮ ਲਾਉਂਦੇ ਹਾਂ। ਫਿਰ ਕਹਿੰਦੇ ਮਨ ਨਹੀਂ ਚੱਲਦਾ, ਜੇ ਕਹੀਏ ਪਾਣੀ ਕਿੰਨਾ ਚਿਰ ਪੜ੍ਹਦਾ ਉਹ ਕਿਤੇ ਕਿਤੇ ਜੀ ਜਪਜੀ ਸਾਹਿਬ ਪੜ੍ਹ ਲੇਗਾ ਅਤੇ ਮਨ ਵੀ ਕਿਤੇ ਕਿਤੇ ਟਹਿ ਜਾਊਗਾ। ਗਲਤੀ ਵੱਲੋਂ ਮਨ ਨੂੰ ਚੰਚਲ ਕਰਨ ਵਾਸਤੇ ਤਾਂ ਦਿਨ ਰਾਤ ਜਨਮ 'ਚ ਲੱਗਾ ਕਿ ਮਨ ਨੂੰ ਟਕਾਉਣ ਵਾਸਤੇ ਤੇਰੇ ਕੋਲ ਟਾਈਮ ਨਹੀਂ ਹੈ, ਸਮਾਂ ਹੀ ਨਹੀਂ। ਕਈ ਇੱਕੋ ਹੀ ਉੱਤਰ ਦਿੰਦੇ, ਕਹਿੰਦੇ ਜੀ ਸਮਾਂ ਹੀ ਨਹੀਂ ਮਿਲਦਾ। ਕੋਈ ਨਹੀਂ, ਜਿੱਦਣ 4 ਦਿਨ ਫਟੇ ਦੇ ਚੁੱਕਣਗੇ ਫਿਰ ਮਿਲ ਜਾਏਗਾ। ਦੇਖੋ ਬੰਦਾ ਚੱਲਿਆ, 2 ਜਣਿਆਂ ਦੇ ਸਨ, ਕਾਢੋ ਕਾਢੋ ਹੋਈ। ਇਹ ਤਾਂ ਸਾਧ ਸੰਗਤ ਜੀ ਕਹਿੰਦੇ ਨਾ ਧਰਤੀ ਨਾਲ ਬਹੁਤ ਜਿੱਤ ਜਾਗਦੇ ਹੋ, ਸਦਾ ਰਹਿਣ ਸੰਗ ਲਾਗੀ। ਜਬ ਹੀ ਹੰਸ ਜੀਏ ਕਾਇਆ ਉਦੋਂ ਪ੍ਰੇਤ ਪ੍ਰੇਤ ਕਰ ਭਾਗੀ, ਲਕਸ਼ਿਤ ਕਾਏ ਕਿਰਿਆ ਹੋਵੇ ਆਗੇ ਹੰਸ ਅਕੇਲਾ ਜਾ, ਦੇਰੀ ਲੱਗੀ ਦੇਰੀ ਹੋਵੇ ਕਟੀਆ ਦੇ ਗਿਆ ਭਾਈ, ਫਿਰ ਤਾਂ ਮੰਜਾ ਕਰਕੇ ਭਰਾ ਲੈ ਜਾਣਗੇ। ਉਹ ਵੀ ਮੀਡੀਆ ਬੋਲ ਕੇ ਜ਼ਮੀਨ 'ਤੇ ਬੈਠੀ ਹੁੰਦੀ ਹੈ, ਯੂਪੀ ਦੇ ਰਿਵਾਜ਼ ਹੈ ਉਹ ਇਨਸਾਨ ਤੋਂ ਮੀਨੀ ਜਾਣੀਆਂ ਪਈਆਂ, ਮੀਡੀਆ ਬੋਲ ਦਿੰਦੀਆਂ ਅਤੇ ਉੱਥੇ ਗਰੀਬ 'ਤੇ ਬੈਠੀਆਂ ਰੋਂਦੀਆਂ ਰਹਿੰਦੀਆਂ। ਅਤੇ ਹੰਸ ਜੀਵ ਆਤਮਾ ਆਪਣੇ ਕਰਮਾਂ ਦਾ ਭੁਗਤਾਨ ਭੋਗਣ ਲਈ ਅੱਗੇ ਜਾਂਦੀ ਹੈ। ਇਸ ਕਰਕੇ ਸਮੇਂ ਦਾ ਟਾਈਮ ਟੇਬਲ ਬਣਾਓ, ਕਿਸਨੇ ਵਜੇ ਸੌਣਾ, ਕਿਸਨੇ ਵਜੇ ਜਾਗਣਾ, ਕਿਸਨੇ ਵਜੇ ਉੱਠਣਾ, ਇਸ਼ਨਾਨ ਕਰਨਾ, ਕਿਤਨਾ ਬਾਣੀ ਦਾ ਨਿਸ਼ਚਿਤ ਕਰਨਾ, ਜਾਂ ਮੂਲ ਮੰਤਰ ਗੁਰਮੰਤਰ ਦਾ ਅਭਿਆਸ ਕਰਨਾ, ਕਿਤਨੇ ਵਜੇ ਕਥਾ ਕੀਰਤਨ ਵਿੱਚ ਗੁਰਦੁਆਰੇ ਮਾਰ ਦਰਸ਼ਨ ਹਾਜ਼ਰੀ ਭਰਨੀ ਹੈ, ਗੁਰਬਾਣੀ ਦੀ ਕਥਾ ਸ਼ਾਮ ਇਤਿਹਾਸ ਦੀ ਕਥਾ ਸੁਣਨੀ ਹੈ, ਇਹਨਾਂ 'ਚ ਸੇਵਾ ਕਰਨੀ, ਪਾਠ ਸਾਲ ਦੀ ਕੁਰਬਾਨੀ ਦਾ ਕੰਮ, ਤੀਰਥ ਯਾਤਰਾ ਕਰਨੀ ਹੈ, ਧਰਮ ਗ੍ਰੰਥਾਂ ਨੂੰ ਪੜ੍ਹਨਾ ਪੜ੍ਹਾਉਣਾ ਤੇ ਆਪਣੇ ਬੱਚਿਆਂ ਨੂੰ ਕੋਈ ਧਰਮ ਸਿੱਖਿਆ ਦੇਣੀ ਹੈ, ਆਪ ਅੱਗੇ ਵਧਣ ਵਾਸਤੇ ਆਪਣੀ ਕੋਈ ਸਿਆਣੇ ਮਹਾਂਪੁਰਖਾਂ ਦੀ ਸੰਗਤ ਕਰਨੀ ਹੈ। ਤੇ ਜੀਵਨ ਦਾ ਜੇ ਕੋਈ ਸੂਚੀ ਪੱਤਰ ਹੀ ਨਹੀਂ ਬਣਾਇਆ, ਸਮੇਂ ਦੀ ਵੱਡੇ ਨਹੀਂ ਕੀਤੀ, ਕਈ ਵਾਰੀ ਸਾਰਾ ਸਾਰਾ ਦਿਨ ਨਹੀਂ ਨਿਕਲ ਜਾਂਦਾ, ਪ੍ਰਾਹੁਣੇ ਧਰਾਉਣੇ ਆ ਜਾਂਦੇ ਹੈ। ਕਈਆਂ ਨੂੰ ਹੁੰਦਾ ਹੁਣ ਤੇ 2000 ਕਥਾ ਹੋਣੀ ਹੈ, ਸਾਡੇ ਪ੍ਰਾਹੁਣੇ ਆਏ, ਚੰਗਾ ਫਿਰ ਪ੍ਰਾਹੁਣੇ ਸਾਡੇ ਜਮਾਂ ਦੇ ਦੂਰ ਕਿਹਾ ਜੀ ਨੂੰ ਗੁਰਦੁਆਰੇ ਵੱਲ ਕਰਤਾ ਗੱਲ ਕੇ ਬੋਲੋ। ਪ੍ਰਾਹੁਣਿਆਂ ਦੀਆਂ ਪਿਆਲੀਆਂ ਪੀ ਚੱਲ ਗੁਰੂ ਘਰ ਚੱਲ, ਪੀਏ ਪਿਆਲੇ ਔਰ ਖਾਏ ਲਾਭ ਦੇਖੋ ਲੋਕੋ ਜੋ ਹੋਤੇ ਖਰਾਬ। ਪਾਨ ਸੁਪਾਰੀ ਕਾਤੀਆਂ ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਕਿਸੇ ਜੰਮ ਪਕੜ ਚਲਾਈਆਂ, ਪਰ ਕਿਵੇਂ ਪਾਤਸ਼ਾਹ ਗੁਰੂ ਕੀ ਸੰਗਤ ਆ ਗਈ। ਬੀਬੀ ਬੀਰੋ ਜੀ ਦੀ ਸ਼ਾਦੀ ਤੇ ਲੰਗਰ ਮਸਤਾਨਾ ਹੋ ਗਿਆ ਤੇ ਮਠਿਆਈ ਬਣੀ ਹੋਈ ਸੀ। ਲਾਂਗਰੀ ਨੇ ਕਿਹਾ ਮਹਾਰਾਜ ਸੰਗਤ ਆਈ ਬਹੁਤ ਆਉਂਦੀ ਰਹੀ, ਵਿਆਹ ਦਾ ਸਮਾਗਮ ਵੈਸੇ ਵੀ ਦਿਸਣਾਲੂ ਤੇ ਹੁਣ ਕੀ ਹੋ ਮੈਂ ਕਹਿੰਦੇ ਮਠਿਆਈ ਤਾਰਿਓ ਸੰਗਤ ਵਾਸਤੇ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਆਈ ਹੈ। ਅੰਦਰ ਜਾ ਕੇ ਮਾਤਾ ਦਮੋਦਰੀ ਜੀ ਨੂੰ ਬੇਨਤੀ ਕੀਤੀ, ਉਹ ਕਹਿਣ ਲੱਗੇ ਇਹਨਾਂ ਸਿੱਖਰਿਆਂ ਨੂੰ ਪ੍ਰਾਹੁਣਿਆਂ ਧਰਾਉਣਿਆਂ ਤੋਂ ਪਹਿਲਾਂ ਦਿਖਾ ਦਈਏ। ਇਹ ਬਚਨ ਬਾਹਰ ਦੱਸਿਆ, ਕਹਿੰਦੇ ਚੰਗਾ ਗੁਰੂ ਨਾਨਕ ਦੀ ਸੰਗਤ ਨਾਲ ਪ੍ਰਾਹੁਣੇ ਚੰਗੇ ਸਮਝੋ, ਹੁਣ ਮਲੇਸ਼ ਖਾਣਗੇ। ਫਿਰ ਉਹਦਾ ਹਮਲਾ ਹੋ ਗਿਆ ਅੰਮ੍ਰਿਤਸਰ ਤੇ ਬੀਬੀ ਬੀਰੋ ਜੀ ਦਾ ਜਵਾਲ ਵਿਆਹ ਕੀਤਾ, ਉਹ ਸਾਰੀ ਮਠਿਆਈ ਫਿਰ ਮਲੇਸ਼ਾਂ ਨੇ ਵਾਹੀ। ਗੁਰੂ ਨਾਨਕ ਦੇ ਘਰ ਪ੍ਰਾਹੁਣੇ ਧਰਾਉਣੇ ਵੱਡੇ ਨਹੀਂ, ਗੁਰੂ ਨਾਨਕ ਦੇ ਘਰ ਵਿੱਚ ਗੁਰੂ ਦੀ ਸੰਗਤ ਵੱਡੀ। ਸਾਰੀ ਤੌਰ ਤੇ ਹੈ ਆਇਆ ਜਲ ਪਾਣੀ ਤੰਗਤ ਪਾਣੀ ਸੁਣਾ ਜੀ ਆਇਆ, ਸਗੋਂ ਪ੍ਰਾਹੁਣਿਆਂ ਨੂੰ ਵੀ ਗੁਰਦੁਆਰੇ ਨਾਲ ਲੈ ਕੇ ਆਓ। ਆਓ ਵੀਰ ਜੀ ਭੈਣ ਜੀ, ਅਸੀਂ ਵੀ ਕਥਾ ਵਾਰਤਾ ਸੁਣੀਏ, ਤੁਸੀਂ ਵੀ ਸੁਣੋ, ਤੁਹਾਡਾ ਵੀ ਭਲਾ ਸਾਡਾ ਵੀ ਭਲਾ। ਜੇ ਬਹਿ ਕੇ ਗੱਪੂ ਟੇਸ਼ਨ ਲਾਉਂਦੇ ਆ, ਆਪਣਾ ਵੀ ਬੁਰਾ ਕੀਤਾ ਉਹਨਾਂ ਦਾ ਵੀ ਕੀਤਾ, ਇਹ ਤਾਂ ਦੋਏ ਰਹਿ ਲੈ ਗੱਲੇ ਉਦੋਂ ਉਹ ਗੱਲ ਨਾ ਹੋਵੇ ਨਾ ਜਿਵੇਂ ਉਹ ਕੋਈ ਜੱਟ ਸੀ ਤੇ ਪਿਓ ਕੋ ਤਾਲ ਲਾਉਣ ਗਏ ਕਿਸਾਨ, ਜਦੋਂ ਗਏ ਤੇ ਹਲ ਲਾਉਂਦੇ ਆ ਤੇ ਫੇਰ ਮਿਲ ਉਹ ਮਿੱਟੀ ਨਾਲ ਲਿਬੜੀ ਹੋਈ ਸੀ, ਰਾਹ ਚ ਨਦੀ ਸੀ, ਕਹਿੰਦੇ ਧੋ ਲਈਏ। ਉਹ ਜਿਹੜੇ ਧੋਣ ਲੱਗੇ ਤੇ ਪੈਰ ਪਹਿਲੇ ਗਿਆ ਤੇ ਵਿੱਚ ਰੁੜ ਗਈ, ਪਾਣੀ ਡੂੰਘਾ ਸੀ ਕਿੱਥੋਂ ਕਰਨ, ਬਹਾਵ ਜ਼ਿਆਦਾ ਰੁੜ ਕੇ ਲੈ ਗਿਆ। ਹੁਣ ਫੇਰ ਪੁੱਤ ਕਹਿੰਦੇ ਆ ਕਿ ਧੋਬਤ ਧੋਬਤ ਗਈ। ਉਹ ਦੂਆ ਕਹਿੰਦਾ ਹਾਂਜੀ, ਕਾਹਨੂੰ ਧੋਂਦੇ ਕਾਹਨੂੰ ਧੋਂਦੇ ਕਾਹਨੂੰ ਧੋਣੀ ਸੀ, ਮੋਰਾਂ ਦੀ ਦੇਰ ਸੀ। ਪੀਆ ਕਹਿੰਦਾ ਘਰ ਚੱਲ ਧੋਂਦੇ ਘਰ ਚੱਲ ਧੋਂਦੇ ਘਰੇ ਧੋ ਲੈਂਦੇ, ਪਰ ਹੁਣ ਤਾਂ ਰੁੜ ਗਈ ਜਾਂ ਹੁਣ ਜੋ ਮਰਜ਼ੀ ਕਰੀ ਚਲੋ। ਇਸ ਤਰ੍ਹਾਂ ਜਿਹੜੀ ਉਮਰ ਰੁੜ ਗਈ ਹੈ ਉਹ ਹੱਥ ਕਿਵੇਂ ਆਏ। ਕਾਲ ਕ੍ਰਾਂਤਾ ਵਹਿ ਘਰ ਅਵੈ ਕ੍ਰਾਂਤਾ ਸੋਏ ਕਾਲ, ਪਾਤਸ਼ਾਹ ਭਜਣਾ ਹੋਏਗਾ ਜੋ ਸਿਰ ਭਰ ਆਵੈ ਕਾਲ, ਆਪਣਾ ਭਜਤ ਭਜਤ ਦਾ ਭਾਈ ਆਵੈ ਅੰਤਨਾ ਭਰਿਆ ਜਾਏ। ਸੋਈ ਮੀਆਂ ਬੇਨਤੀਆਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਦਰਗਾਹ ਦੇ ਪ੍ਰਵਾਨ ਕਰਨ। ਇਹ ਨੌਵੇਂ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਬਾਣੀ ਦਾ ਸਿਧਾਂਤ ਦਾਸ ਦੇ ਵੀ ਆਪ ਦੇ ਵੀ ਅਰਦਿਆਂ ਜਨਵਾਸ ਕੇ ਲੋਕ ਪ੍ਰਲੋਕ ਤਬਲਾ ਵੇਲਾ ਗੁਰਸਿੱਖੀ ਜੀਵਨ ਔਰ ਵੱਧ ਤੋਂ ਵੱਧ ਖਾਂਡੇ ਵਾਲੇ ਮੁੜੇ ਕਰਕੇ ਗੁਰੂ ਵਾਲੇ ਬਣੋ ਤੇ ਜਿਹੜੇ ਕਮਜ਼ੋਰੀ ਸਮਝਦੇ ਆ ਘੱਟੋ ਘੱਟ ਇਸ਼ਨਾਨ ਕਰਕੇ ਬਾਣੀ ਦੇ ਨਿਤਨੇਮੀ ਬਣੋ। ਗੁਰੂ ਮਹਾਰਾਜ ਨੂੰ ਦੇ ਦਰਸ਼ਨ ਕਰੋ, ਆ ਕੇ ਲੰਗਰ ਵਿੱਚ ਜਾਂ ਜਿਹੜੀ ਵੀ ਸੇਵਾ ਮਿਲਦੀ ਹੈ ਉਹ ਕਰਿਆ ਕਰੋ, ਫਿਰ ਹੌਲੀ ਹੌਲੀ ਉਹਨਾਂ ਦਾ ਮਨ ਵੀ ਕਿਰਪਾ ਹੋਏਗਾ, ਉਹਨਾਂ ਨੂੰ ਵੀ ਅਰਦਾਸ ਪ੍ਰਾਪਤ ਹੋ ਸਕਦੀ ਹੈ। ਕਿੰਨੀਆਂ ਬੇਨਤੀਆਂ ਕਰਦੇ ਹੋਏ ਦਾਸ ਆਪ ਸਮੂਹ ਗ੍ਰੰਥੀ ਸਿੰਘਾਂ ਦੇ, ਰਾਗੀ ਸਿੰਘਾਂ ਦੇ, ਪ੍ਰਬੰਧਾਂ ਦੇ ਅਤੇ ਸਾਰੀ ਸੰਗਤ ਦੇ ਧੰਨਵਾਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨੰਤ ਪਰਿਮਾਨ ਦਾ ਦੀਜਾ ਨਾ ਦੇਖੋ ਅੰਮ੍ਰਿਤ ਸਰਬਤ ਸਾਧਨ ਸਾਧਨ ਮਾਇ ਸਰਬਤ ਨੇ ਪਾਇਆ ਸਰਬਤ ਨਾ ਪਾਇਆ ਸਹਿਤ ਜੀ ਮਨ ਬਜਾ ਰਾਜਾ ਆਰਤ ਪੁਰਵਾਰ ਜੀ ਸਾਧਨ ਜਾਨ ਨੇ ਕਾਬੂ ਬਣਾ ਮੋਬੀ ਜਾਨ ਨੇ ਸਾਇਆ ਸਹਿਜ ਨਾਮ ਸਨਮ ਲੋਗਾਂ